ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਕਰਮਾਂ ਕਰਕੇ ਸਤਿਗੁਰੂ ਜੀ ਦਾ ਦਰਸ਼ਨ ਹੁੰਦਾ ਹੈ। ਜਿਨ੍ਹਾਂ ਦੇ ਮੱਥੇ ਦੇ ਪੂਰਬਲੇ ਭਾਗ ਚੰਗੇ ਹਨ, ਉਹੀ ਉਹ ਸਤਿਗੁਰੂ ਜੀ ਦੇ ਹਜ਼ੂਰ ਆਉਂਦੇ ਹਨ। ਕਈ ਵਿਚਾਰਿਆਂ ਦੇ ਜਿਹੜੇ ਦਿਨ ਦਿਹਾੜੇ ਹੈ ਉਹ ਉੱਦਾਂ ਹੀ ਲੰਘਦੇ ਜਾ ਰਹੇ ਹਨ। ਕੋਈ ਕਹਿ ਦੇ ਵੀ ਤੂੰ ਅੱਜ ਨਹੀਂ ਗਿਆ ਹੈ ਗੁਰੂ ਘਰ, ਕੀ ਗੱਲ ਹੋਈ ਹੈ? ਉਹ ਕਹਿੰਦਾ ਕਹਿ ਦਿੰਦਾ ਹੈ ਕਿ ਅੱਜ ਕੀ ਜਾਣਾ ਹੈ, ਅੱਜ ਦੇ ਜਿਹੜਾ ਹੈ ਮੌਸਮ ਸਹੀ ਨਹੀਂ ਹੈ। ਮਹਾਰਾਜ ਥੋੜ੍ਹਾ ਕਹਿੰਦਾ ਹੈ ਕਿ ਦੁਖੀ ਹੋ ਕੇ ਮੇਰੇ ਘਰ ਆਉਣਾ ਹੈ। ਅਤੇ ਉਹ ਵਿਚਾਰੇ ਇਹੋ ਜਿਹੇ ਗੱਲਾਂ ਕਰਕੇ ਗੁਰੂ ਦਾ ਜਿਹੜਾ ਅਨਮੋਲ ਦਰਸ਼ਨ ਹੈ, ਗੁਰੂ ਦੀ ਸਤ ਸੰਗਤ ਹੈ, ਵਿਚਾਰੇ ਛੱਡ ਕੇ ਬਹਿ ਜਾਂਦੇ ਹਨ। ਪਰ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ ਉਹ ਚੱਕੜ ਝਾਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ। ਕਿੰਨਾ ਵੀ ਝੱਖੜ ਆਵੇ, ਮੀਂਹ ਵਰਸੇ, ਬਰਫ਼ ਵਰਸੇ, ਕਰਕਰ ਵਰਸੇ, ਉਹ ਗੁਰੂ ਦਾ ਦਰਸ਼ਨ ਕਰਨ ਸਿੱਖ ਰਹਿੰਦੇ ਨਹੀਂ। ਗੁਰੂ ਪਿਆਰੇ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਾਂ ਬੜੀ ਸ਼ਰਧਾ ਭਾਵਨਾ ਨਾਲ ਸਭ ਜੁੜ ਕੇ ਬੈਠੇ ਹੋ। ਕੱਲ੍ਹ ਦੇ ਦਿਨ ਆਪ ਜੀ ਨੇ ਸਰਵਣ ਕੀਤਾ ਸੀ। ਕੱਲ੍ਹ ਦੇ ਦਿਨ ਗੁਰੂ ਹਰਿ ਰਾਏ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ, ਜਿਸ ਕਰਕੇ ਲੜੀਵਾਰ ਕਥਾ ਜੋ ਚੱਲ ਰਹੀ ਹੈ ਉਹਦਾ ਸੰਖੇਪ ਵਿੱਚ ਵਰਣਨ ਹੋਇਆ ਸੀ। ਗੁਰੂ ਪਿਆਰੇ ਸਾਧ ਸੰਗਤ ਜੀ ਆਪ ਦੇ ਪ੍ਰਸੰਗ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰਿਆ ਹੈ ਕਿ ਸਿੱਖਾਂ ਨੂੰ ਪਾਤਸ਼ਾਹੀ ਦੇ ਦਈਏ, ਇਹ ਸਾਡੀ ਸ਼ਰਨ ਵਿੱਚ ਗਰੀਬ ਸਿੱਖ ਇਕੱਠੇ ਹੋ ਕੇ ਆਏ ਹਨ, ਰਹਿੰਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਵੀ ਸਿੱਖੋ ਤਗੜੇ ਹੋ ਜੋ, ਹੱਥਾਂ ਵਿੱਚ ਦੇਗਾਂ ਦਰਬਾਰਾਂ ਪਕੜ ਲਓ, ਤੁਹਾਨੂੰ ਬਾਦਸ਼ਾਹੀ ਲੈ ਕੇ ਦਈਏ ਦਿੱਲੀ ਦੇ ਬਾਦਸ਼ਾਹ ਕੋਲੋਂ, ਇਹਨਾਂ ਤੁਰਕਾਂ ਨੂੰ ਮਾਰ ਮੁਕਾਓ। ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੀ ਅਸੀਂ ਕਿੱਥੇ ਕੁਛ ਕਰ ਸਕਦੇ ਹਾਂ, ਅਸੀਂ ਤੇ ਆਪਣਾ ਮਸਾਂ ਮਸਾਂ ਗੁਜ਼ਾਰਾ ਕਰਦੇ ਹਾਂ, ਲੜਨ ਜੋਗੇ ਅਸੀਂ ਹੈ ਨਹੀਂ ਹਾਂ। ਤੇ ਗੁਰੂ ਜੀ ਨੂੰ ਇਹਨਾਂ ਨੇ ਮਨਾ ਕੀਤਾ ਹੈ। ਗੁਰੂ ਜੀ ਨੇ ਵਿਚਾਰਿਆ ਹੈ ਵੀ ਇਹਨਾਂ ਨੂੰ ਤੇ ਅਸੀਂ ਪਾਤਸ਼ਾਹੀ ਦੇਣੀ ਚਾਹੁੰਦੇ ਹਾਂ, ਇਹ ਪਰ ਮਨਾ ਕਰਦੇ ਹਨ, ਗੱਲ ਕੀ ਹੈ? ਫਿਰ ਜਾਣੀ ਜਾਣ ਸਤਿਗੁਰੂ ਜੀ ਨੇ ਦੇਖਿਆ ਹੈ ਕਿ ਸਿੱਖ ਪਹਿਲੇ ਸਮਿਆਂ ਵਿੱਚ ਸਾਡੇ ਪਹਿਲੇ ਜਾਮਿਆਂ ਵਿੱਚ ਚਰਨ ਪਾਉਣ ਲੈਂਦੇ ਆਏ ਹਨ, ਜਿਸ ਕਰਕੇ ਸ਼ਾਂਤ ਸਰੂਪ ਨਿਮਰਤਾ ਦੇ ਘਰ ਹੋਏ ਨੇ। ਹੁਣ ਜਿਹੜਾ ਸਮਾਂ ਹੈ ਉਹ ਨਿਮਰਤਾ ਦਾ ਹੈ ਨਹੀਂ। ਹੁਣ ਤੇਜ ਤਰਾਰੇ ਬਲ ਵਾਲੇ ਜਿਹੜਾ ਹੋ ਕੇ ਲੜਨਾ ਪੈਣਾ ਹੈ, ਤੇ ਨਿਮਰਤਾ ਨਾਲ ਦੇ ਕੰਮ ਚੱਲਣ ਵਾਲਾ ਨਹੀਂ। ਕਿਉਂਕਿ ਮੂਰਖ ਲੋਕ ਜਿਹੜੇ ਹੁੰਦੇ ਹੈ ਉਹਨਾਂ ਨੂੰ ਜੇ ਕੋਈ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਬੁਲਾਵੇ, ਮੂਰਖ ਲੋਕਾਂ ਨੂੰ ਕੋਈ ਫਤਿਹ ਕੋਈ ਨਮਸਕਾਰ ਕਰੇ, ਤਾਂ ਮੂਰਖ ਕੀ ਸੋਚਦਾ ਹੈ? ਇਹ ਮੇਰੇ ਤੋਂ ਡਰਦਾ ਹੈ ਤਾਂ ਹੀ ਉਹ ਮੈਨੂੰ ਸਲਾਮ ਕਰਕੇ ਲੰਘਦਾ ਹੈ। ਇਹਨੂੰ ਜਾਂ ਨੇ ਸੋਚਣਾ ਹੈ ਇਹਨੂੰ ਕੋਈ ਮਤਲਬ ਹੋਣਾ ਤਾਂ ਹੀ ਮੇਰੇ ਕੋਈ ਝੁਕੇ ਲੰਘਦਾ ਹੈ। ਜੋ ਉਸੇ ਮੂਰਖ ਦਾ ਸਤਿਕਾਰ ਨਾ ਕੋਈ ਕੀਤਾ ਤੇ ਉਹ ਮੂਰਖ ਕੀ ਕਵੇਗਾ? ਇਹਨੂੰ ਕਿਸੇ ਨੇ ਘਰ ਵਾਲਿਆਂ ਕੋਈ ਅਕਲ ਬੁੱਧ ਨਹੀਂ ਸਿਖਾਈ ਹੈ। ਹੁਣ ਮੂਰਖ ਦੀ ਮੱਤ ਹੀ ਟੇਢੀ ਹੈ, ਜਿਸ ਕਰਕੇ ਉਹਦੀ ਸੋਚਣੀ ਕਲਪਨਾ ਸਭ ਵੱਖਰੀ ਹੈ। ਸਤਿਗੁਰੂ ਜੀ ਨੇ ਵਿਚਾਰਿਆ ਹੈ ਵੀ ਤੁਰਕ ਹੁਣ ਮੂਰਖ ਹੋਏ ਆਕੜੇ ਹੰਕਾਰੇ ਫਿਰਦੇ ਹਨ, ਤੇ ਆਰਾਮ ਨਾਲ ਸ਼ਾਂਤੀ ਨਾਲ ਗੱਲ ਚੱਲਣ ਵਾਲੀ ਨਹੀਂ। ਸਿੱਖਾਂ ਨੂੰ ਜਿਹੜਾ ਹੈ ਖੰਡੇ ਦੀ ਬੋਲ ਦੇਣੀ ਚਾਹੀਦੀ ਹੈ। ਤੇਗਾ ਤਲਵਾਰਾਂ ਦੇ ਇਹਨਾਂ ਤੋਂ ਖੰਡੇ ਦੀ ਬੋਲ ਛਕਾਉਣਗੇ ਤੇ ਇਹ ਖੰਡਿਆਂ ਨਾਲ ਹੀ ਲੜਨਗੇ, ਖੰਡੇ ਮਾਰਨਗੇ ਤੇ ਖੰਡੇ ਛਾਤੀ ਸੀਨੇ ਤੇ ਖਾਣਗੇ। ਇਹ ਸਾਰੀ ਵਿਚਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਮਾਂ ਮਿਥਣ ਲਈ ਪੰਡਤਾਂ ਦੀਵਾਨਾਂ ਨੂੰ ਜਿਹੜੇ ਗੁਰੂ ਘਰ ਦੇ ਸਨ ਉਹਨਾਂ ਨਾਲ ਉਹਨਾਂ ਨੂੰ ਕਿਹਾ ਹੈ ਸਮਾਂ ਨਿਯਤ ਕਰਨਾ ਹੈ, ਕਿਸ ਥਾਂ ਦੇ ਕੌਤਕ ਕਰਨਾ, ਸਾਰਾ ਸਤਿਗੁਰੂ ਜੀ ਵਿਚਾਰ ਕਰ ਲਈ ਹੈ। ਆਪ ਜੀ ਨੇ ਵਿਸਥਾਰ ਪੂਰਵਕ ਪਿੱਛੇ ਸੁਣਿਆ ਹੀ ਹੋਇਆ ਹੈ। ਹੁਣ ਅੱਜ ਜਿਵੇਂ ਸਤਿਗੁਰੂ ਜੀ ਦੇ ਪ੍ਰਸੰਗਾਂ ਦੀ ਕਥਾ ਆ ਰਹੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪੈ ਅਦਬ ਸਤਿਕਾਰ ਨਾਲ ਕੋਈ ਰਸਨਾ ਮਾਂਜੀ ਨਾ ਰਹੇ ਸਾਰੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਤਨੀ ਬਾਤ ਵਿਚਾਰ ਕਰ।
ਇਸ ਤਰ੍ਹਾਂ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਦਰਦਵਾਲ ਮੁਤਾਕ ਗੁਰੂ ਗੋਬਿੰਦ ਸਿੰਘ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਹੈ ਨਾ ਸਾਰੀ ਵਿਚਾਰ ਆਪਣੇ ਹਿਰਦੇ ਚਿੱਤ ਵਿੱਚ ਕਰ ਲਈ ਹੈ।
ਉਹਦੀ ਬਾਤ ਲਈ ਜੀਣ
ਸਾਰੀ ਆਉਣ ਵਾਲੇ ਸਮੇਂ ਦੀ ਗੱਲ ਜਾਣ ਲਈ ਹੈ ਵੀ ਹੁਣ ਠੰਡੇ ਪਿਆਂ ਗੱਲ ਨਹੀਂ ਬਣਨੀ ਹੈ, ਕਿਉਂਕਿ ਇੱਕ ਤੇ ਆਮ ਕਹਾਵਤ ਹੈ ਨਾ ਕਿ ਲਾ ਦੋਗੇ ਬੂਤ ਬਾਦੋ ਸੇ ਨਹੀਂ ਮਾਨਤੇ। ਇੱਕ ਗੁਰੂ ਜੀ ਨੇ ਵਿਚਾਰਿਆ ਹੈ ਵੀ ਹੱਥਾਂ ਬਾਜ ਕਰਾਰਿਆ ਵੈਰੀ ਹੋਣਾ ਮਿੱਤਰ, ਜਿੰਨਾ ਚਿਰ ਤੇਜ ਦਰਾਰੇ ਹੋ ਕੇ ਅੱਗੋਂ ਪਏ ਨਾ ਵੈਰੀ ਮਿੱਤਰ ਹੋਣ ਵਾਲੇ ਨਹੀਂ ਹਨ। ਇਸ ਕਰਕੇ ਖਾਲਸਾ ਪੰਥ ਸਾਜੀਏ, ਤੇਜ ਦਰਾਰਾ ਜਿਹੜਾ ਆਪਣਾ ਹੱਕ ਲੈ ਸਕੇ, ਜਿਸ ਕਰਕੇ ਗੁਰੂ ਜੀ ਨੇ ਆਉਣ ਵਾਲੇ ਸਮੇਂ ਦੀ ਤੇ ਖਾਲਸਾ ਪੰਥ ਸਾਜਣ ਦੀ ਸਾਰੀ ਜਿਹੜੀ ਬਾਤ ਉਹ ਜਾਣ ਲਈ ਹੈ।
ਸਤਿਗੁਰ ਬਹਿ ਸ੍ਰੀ ਕੇਸਗੜ
ਤੰਬੂ 2.5 ਲੱਖ ਦਾ ਉਹ ਸਮੇਂ ਦਾ ਲਗਵਾਇਆ ਤੇ ਸਤਿਗੁਰੂ ਜੀ ਉੱਥੇ ਆਪ ਰਾਜੇ ਹਨ।
ਉਦਮ ਗੁਰੂ
ਜੀ ਨੇ ਉਹ ਕਹਿੰਦੇ ਉਦਮ ਕੀਤਾ ਹੈ ਜਿਹੜਾ ਸੱਚੇ ਪਾਤਸ਼ਾਹ ਜੀ ਨੂੰ ਕਰਨਾ ਚਾਹੀਦਾ ਸੀ, ਉਹ ਸੱਚੇ ਪਾਤਸ਼ਾਹ ਜੀ ਨੇ ਅੱਜ ਉਦਮ ਕੀਤਾ।
ਸਤ ਪੰਡਤ ਬੜ ਜੋਤ ਕੀ,
ਉਸ ਵਕਤ ਗੁਰੂ ਜੀ ਨੇ ਕੀ ਕੀਤਾ ਵੀ ਪੰਡਿਤ ਜਿਹੜੇ ਜੋਤਸ਼ੀ ਜਿਹੜੇ ਗੁਰੂ ਘਰ ਦੇ ਸਨ, ਗੁਰੂ ਜੀ ਕੋ ਭੇਟਾਵਾਂ ਲੈਂਦੇ ਸਨ, ਉਹਨਾਂ ਨੇ ਗੁਰੂ ਜੀ ਨੇ ਇਸ ਤਰ੍ਹਾਂ ਪੰਡਿਤ ਵਿਦਵਾਨਾਂ ਨੂੰ ਸਕਿਆ
ਮਹੂਰਤ ਖੂਬ ਕਢਾਏ,
ਕਿਹਾ ਵੀ ਉਹ ਸਮਾਂ ਨਿਯਤ ਕਰੋ, ਅਸੀਂ ਜਿਹੜਾ ਹੈ ਨਾ ਇਸ ਤਰ੍ਹਾਂ ਕਾਰਜ ਇੱਕ ਕਰਨਾ ਹੈ, ਉਹਦੇ ਵਾਸਤੇ ਸਮਾਂ ਕੱਢੋ। ਉਹਨਾਂ ਨੇ ਖੂਬ ਬੜੀ ਮਿਹਨਤ ਦੇ ਨਾਲ ਚੰਗਾ ਸਮਾਂ ਜਾਣ ਕੇ ਤੇ ਉਹ ਮਹੂਰਤ ਸਮਾਂ ਕੱਢਿਆ ਕਿ 1699 31 ਮਾਰਚ ਦਿਨ ਬੁੱਧਵਾਰ ਦਾ ਸੀ। ਇਸ ਤਰ੍ਹਾਂ 1756 ਜਿਹੜੇ ਈਸਵੀ ਵਿਕਰਮੀ ਸੰਮਤ ਸੀ ਤੇ ਉਸ ਸਮੇਂ ਦਾ ਜਿਹੜਾ ਹੈ ਮਹੂਰਤ ਇਹਨਾਂ ਗੁਰੂ ਘਰ ਦੇ ਵਿਦਵਾਨਾਂ ਨੇ ਕੱਢਿਆ।
ਕੀਏ ਭਜੰਗੀ ਛਾਂਡ ਪੰਜ,
ਉਹਦੇ ਗੁਰੂ ਜੀ ਨੇ ਦੀਵਾਨ ਸੱਜਿਆ ਹੋਇਆ ਹੈ ਕੇਸਗੜ੍ਹ ਸਾਹਿਬ, 10 ਲੱਖ ਦੀ ਫੌਜ ਜਿਹੜੀ ਸੰਗਤ ਇਕੱਠੀ ਹੋਈ ਹੈ, ਦੇਸ਼ਾਂ ਦੇਸ਼ਾਂ ਵਿੱਚ ਹੁਕਮਨਾਮੇ ਭੇਜੇ ਸਨ ਵੀ ਇਸ ਦਿਨ ਸਮਾਗਮ ਹੈ, ਉਹ ਸਾਰੀ ਸੰਗਤ ਨੇ ਵਿਸਾਖੀ ਵਾਲੇ ਦਿਨ 31 ਮਾਰਚ 1699 ਵਿੱਚ ਪਹੁੰਚਣਾ ਹੈ। ਸਿੱਖ ਸੰਗਤਾਂ ਦਾ ਜਿਹੜਾ ਇਕੱਠ ਹੈ 10 ਲੱਖ ਦੀ ਫੌਜ ਹੋਈ ਹੈ। ਮਹਾਰਾਜ ਜੀ ਨੇ ਤੰਬੂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਉੱਥੇ ਹੋਇਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਤਲਵਾਰ ਪਹਿਨੀ ਸੀ ਨਾ ਸ੍ਰੀ ਸਾਹਿਬ, ਉਹ ਲੈ ਕੇ ਤੇ ਤੰਬੂ ਤੋਂ ਬਾਹਰ ਆਏ ਹਨ। ਤੰਬੂ ਤੋਂ ਬਾਹਰ ਆ ਕੇ ਕਿਹਾ ਵੀ ਸਿੱਖੋ, ਸਾਨੂੰ ਇੱਕ ਸੀਸ ਦੀ ਜ਼ਰੂਰਤ ਹੈ, ਸਾਨੂੰ ਇੱਕ ਸੀਸ ਚਾਹੀਦਾ ਹੈ। ਕੋਈ ਨਹੀਂ ਉੱਠਿਆ, ਸਾਰੇ ਇੱਕ ਦੂਜੇ ਵਾਲੇ ਵੇਖਣ ਲੱਗ ਪਏ ਕਿ ਇਹ ਕੀ ਬਣ ਗਿਆ ਹੈ, ਗੁਰੂ ਕੀ ਆਖਰੇ ਸੀਸ ਚਾਹੀਦਾ ਹੈ। ਜਿਹੜੇ ਮਸੰਦ ਸਨ ਨਾ ਖਾਣ ਪੀਣ ਦੇ, ਉਹ ਤੇ ਕਹਿੰਦੇ ਸਾਰੇ ਭੱਜ ਗਏ, ਜਾ ਕੇ ਮਾਤਾਵਾਂ ਜੀ ਨੂੰ ਕਹਿਣ ਲੱਗੇ ਕਿ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਉਹ ਸਤਿਗੁਰੂ ਜੀ ਦੇ ਮਹਿਲ ਜਾ ਕਹਿਣ ਲੱਗੇ, ਮਾਤਾ ਜੀ ਗੁਰੂ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਉਹ ਜਿਹੜਾ ਹੈ ਸੀਸ ਮੰਗ ਰਹੇ ਹੈ ਸਿੱਖਾਂ ਦੇ, ਉਹ ਲੱਗਦਾ ਦਿਮਾਗ ਵਿੱਚ ਕੁਛ ਫਰਕ ਪੈ ਗਿਆ ਹੈ, ਸਤਿਗੁਰੂ ਜੀ ਦੀਵਾਨੇ ਮਸਤਾਨੇ ਹੋ ਗਏ ਹਨ, ਆਪ ਇਸ ਤਰ੍ਹਾਂ ਕਰੋ ਕਿ ਜਿਹੜੇ ਬਾਬਾ ਜੀ ਸਿੰਘ ਜੀ ਹਨ ਉਹਨਾਂ ਨੂੰ ਨਾ ਤੁਸੀਂ ਗੁਰਦਾ ਗੱਦੀ ਬਖ ਦਿਓ ਤੇ ਸਤਿਗੁਰੂ ਜੀ ਨੂੰ ਕਿਸੇ ਮੰਦਰ ਅੰਦਰ ਉਹ ਬੰਦ ਕਰ ਦਿਓ। ਮਾਤਾ ਗੁਜਰੀ ਜੀ ਨੇ ਤੇ ਮਾਤਾ ਨਾਨਕ ਜੀ ਨੇ ਭੇਜਿਆ ਕਿ ਵੇਖੋ ਸਤਿਗੁਰੂ ਜੀ ਕੀ ਕਰ ਰਹੇ ਹਨ। ਜਾਂਦਿਆਂ ਨੂੰ ਕਹਿੰਦੇ ਸਤਿਗੁਰੂ ਜੀ ਨੇ ਸ਼ਮਸ਼ੀਰ ਕੱਢੀ ਹੋਈ ਹੈ ਜਿਹੜੀ ਤੇਜ਼ ਧਾਰਾ ਜਿਹੜੀ ਬਿਜਲੀ ਵਾਂਗ ਚਮਕ ਰਹੀ ਹੈ, 2 ਵਾਰ ਸੀਸ ਦੇ ਜਿਹੜੀ ਮੰਗ ਕੀਤੀ ਹੈ ਵੀ ਸਿੱਖੋ ਸੀਸ ਚਾਹੀਦਾ ਹੈ ਗੁਰੂ ਘਰ ਨੂੰ। ਜਦੋਂ 3ਵੀਂ ਵਾਰ ਸਤਿਗੁਰੂ ਜੀ ਨੇ ਮੰਗਿਆ ਹੈ, ਉਸ ਵਕਤ ਭਾਈ ਦਇਆ ਸਿੰਘ ਜੀ ਉੱਠੇ ਹਨ। ਦਇਆ ਸਿੰਘ ਜੀ ਜਦੋਂ ਉੱਠੇ ਹਨ, ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਇਹ ਸੀਸ ਦਿੰਦਾ ਤੁਹਾਡਾ ਸੀ ਜਿਸ ਦਿਨ ਦਾ ਤੁਹਾਡੇ ਦਰਬਾਰ ਵਿੱਚ ਆ ਕੇ ਤੁਹਾਡੇ ਸਿੱਖ ਬਣ ਗਏ ਸਨ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਪਹਿਲੇ ਵਚਨ ਦੇ ਨਹੀਂ ਉੱਠੇ ਸਾਨੂੰ ਮਾਫ਼ ਕਰੋ, ਤੁਹਾਡੇ ਦੂਜੇ ਵਚਨ ਦੇ ਨਹੀਂ ਉੱਠੇ ਸਾਨੂੰ ਮਾਫ਼ ਕਰੋ। ਸਤਿਗੁਰੂ ਜੀ ਨੇ ਕਿਹਾ ਵੀ ਭਾਈ ਸਿੱਖਾ ਤੂੰ ਦੱਸ, ਸਰਕਾਰ ਹੱਥੋਂ ਦੁਖੀ ਹੈ ਜਾਂ ਘਰ ਵੱਲੋਂ ਕੋਈ ਪਰੇਸ਼ਾਨੀ ਹੈ ਜਿਸ ਕਰਕੇ ਤੂੰ ਸੀਸ ਕਟਵਾਉਣਾ ਚਾਹੁੰਦਾ ਹੈ। ਕਹਿਣ ਲੱਗਾ ਨਹੀਂ ਮਹਾਰਾਜ ਜੀ, ਐਸੀ ਕੋਈ ਗੱਲ ਨਹੀਂ ਹੈ, ਇਹਦੇ ਤੁਹਾਡੇ ਬਚਨ ਜੋ ਤੁਸੀਂ ਕੀਤੇ ਹੈ ਉਹਨਾਂ ਦੇ ਪੂਰਾ ਉਤਰ ਲਈ ਮੇਰਾ ਸੀਸ ਦੇਣਾ ਧਰਮ ਹੈ। ਤੇ ਉਸ ਵਕਤ ਭਾਈ ਦਇਆ ਸਿੰਘ ਸੀਸ ਸਤਿਗੁਰੂ ਜੀ ਲੈ ਕੇ ਉਹਨਾਂ ਨੂੰ ਲੈ ਕੇ ਤੰਬੂ ਵਿੱਚ ਉੱਥੇ ਜਾ ਕੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਸੀਸ ਧਰ ਤੋਂ ਅਲੱਗ ਕਰ ਦਿੱਤਾ। ਅਲੱਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭੇਟਾ ਕੀਤਾ। ਫਿਰ ਸਤਿਗੁਰ ਦੂਜੀ ਵਾਰ ਬਾਹਰ ਆਏ, ਸ਼ਮਸ਼ੀਰ ਲੈ ਕੇ, ਤਲਵਾਰ ਕੱਢੀ ਹੈ, ਖੂਨ ਤੋਂ ਚੋ ਰਿਹਾ ਹੈ। ਫਿਰ ਸਤਿਗੁਰ ਜੀ ਨੇ ਸੀਸ ਮੰਗਿਆ, ਦੂਜੇ ਉੱਠੇ ਹਨ ਭਾਈ ਧਰਮ ਸਿੰਘ ਜੀ। ਇਸ ਤਰ੍ਹਾਂ ਗੁਰੂ ਜੀ ਨੇ ਪੰਜ ਸਿੰਘਾਂ ਨੂੰ ਜਿਹੜਾ ਇਸ ਤਰ੍ਹਾਂ ਪੰਜ ਸੀਸ ਮੰਗੇ। ਅੱਜ ਕੱਲ੍ਹ ਕਈ ਕਹਿ ਦਿੰਦੇ ਹਨ ਜੀ ਅਜੇ ਅੰਮ੍ਰਿਤ ਛਕਾਉਣ ਲੱਗਿਆ ਬੀਬੀਆਂ ਨੂੰ ਵੀ ਲਾ ਲੈਣਾ ਚਾਹੀਦਾ ਹੈ ਅੰਮ੍ਰਿਤ ਛਕਾਉਣ ਵਿੱਚ। ਤੇ ਉਸ ਵਕਤ ਸਾਧ ਸੰਗਤ ਜੀ ਕੋਈ ਬੀਬੀ ਸਿਰ ਦਿੰਦੀ ਤੇ ਬੀਬੀ ਨੂੰ ਹੁਣ ਅੰਮ੍ਰਿਤ ਵਿੱਚ ਲਾਇਆ ਜਾ ਸਕਦਾ ਸੀ, ਕਿਉਂਕਿ ਗੁਰੂ ਜੀ ਨੇ ਇਹ ਤੇ ਨਹੀਂ ਕਿਹਾ ਸੀ ਵੀ ਪੰਜ ਮਰਦਾਂ ਦੇ ਸੀਸ ਦੀ ਲੋੜ ਹੈ। ਗੁਰੂ ਜੀ ਨੇ ਪੰਜ ਸੀਸ ਮੰਗੇ ਸੀ, ਜਿਹੜਾ ਮਰਜ਼ੀ ਦੇ ਦਿੰਦਾ। ਉਦੋਂ ਸਿੰਘਾਂ ਨੇ ਦਿੱਤੇ ਹੈ, ਸਿੱਖਾਂ ਨੇ ਦਿੱਤੇ ਹੈ, ਇਸ ਕਰਕੇ ਸਿੱਖ ਜਿਹੜੇ ਪੰਜ ਪਿਆਰਿਆਂ ਦੀ ਸੇਵਾ ਵਿੱਚ ਲੱਗ ਸਕਦੇ ਹਨ, ਕੋਈ ਬੀਬੀ ਨਹੀਂ। ਆ ਕਈਆਂ ਦਾ ਇੱਦਾਂ ਦਾ ਖਿਆਲ ਹੈ, ਉਹ ਕਹਿੰਦੇ ਲੱਗ ਜਾਣਾ ਚਾਹੀਦਾ ਹੈ, ਲਾ ਲੈਣਾ ਚਾਹੀਦਾ ਹੈ। ਇਹ ਗੁਰੂ ਦੀ ਮਰਿਆਦਾ ਤੋਂ ਉਲਟ ਹੈ। ਕਹਿੰਦੇ ਹਨ ਪੰਜ ਜਿਹੜੇ ਉਸ ਵਕਤ ਸਿੱਖ, 10 ਲੱਖ ਦਾ ਸੰਗਤ ਦਾ ਇਕੱਠ ਹੈ, ਪੰਜ ਸਿੱਖ ਗੁਰੂ ਦੇ ਹੁਕਮ ਦੇ ਪੂਰੇ ਉਤਰੇ ਤੇ ਉੱਠ ਕੇ ਖੜੇ ਹੋਏ। ਇਸ ਤਰ੍ਹਾਂ ਗੁਰੂ ਜੀ ਨੇ ਪੰਜ ਭੁਜੰਗੀ ਤੇ ਉਹ ਖਾਲਸਾ ਜਿਹੜਾ ਪੰਜ ਸਿਕਾਰਿਆਂ ਨੂੰ ਜਿਹੜਾ ਹੈ ਗੁਰੂ ਜੀ ਨੇ ਚੁਣਿਆ।
ਪੰਜੇ ਜਾਤ ਗਿਣਾਏ,
ਜਿਨ੍ਹਾਂ ਦੀਆਂ ਪੰਜੇ ਜਾਤਾਂ, ਪੰਜੋ ਜਾਤਾਂ ਵੱਖੋ ਵੱਖਰੀ ਜਾਤਾਂ ਦੇ ਸਨ ਤੇ ਵੱਖੋ ਵੱਖਰੇ ਇਲਾਕਿਆਂ ਤੋਂ ਆਏ ਸਨ। ਉਹ ਸਤਿਗੁਰੂ ਜੀ ਨੇ ਪੰਜ ਭੁਜੰਗੀ ਜਿਹੜੇ ਹੈ ਉਸ ਵਕਤ ਕੱਢੇ।
ਚੌਪਈ ਪੰਜ ਭੁਜੰਗੀ ਲੈ ਉਠਾਏ,
ਪੰਜ ਭੁਜੰਗੀ ਜਿਹੜੇ ਹਨ ਉਹ ਸਾਰੇ ਸੰਗਤ ਵਿੱਚੋਂ ਵੱਖਰੇ ਕਰ ਲਏ, ਭਾਵ ਤੰਬੂ ਚ ਮਹਾਰਾਜ ਜੀ ਲੈ ਗਏ।
ਚਾਰੇ ਬਰਨ ਇੱਕ ਕੀਏ ਭਰਾਏ,
ਉਹਨਾਂ ਨੂੰ ਗੁਰੂ ਦੇ ਹਜ਼ੂਰ ਖੜ ਕੇ ਅੰਮ੍ਰਿਤ ਪਾਨ ਕਰਵਾਇਆ ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਚਾਰ ਵਰਨ ਹਨ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਚਾਰ ਵਰਨ ਹਨ, ਚੌਵਾਂ ਵਰਨਾਂ ਨੂੰ ਇੱਕੋ ਜਿਹੜਾ ਸਤਿਗੁਰੂ ਜੀ ਨੇ ਕਰ ਦਿੱਤਾ ਵੀ ਭਾਈ ਤੁਹਾਡੀ ਕੋਈ ਜਾਤ ਪਾਤ ਨਹੀਂ ਹੈ।
ਪ੍ਰਥਮ ਦਇਆ ਸਿੰਘ ਸੋਖ ਦੀ ਜਾਤ,
ਭਾਈ ਸਾਹਿਬ ਜੀ ਨਾਮ ਦੱਸਦੇ ਹਨ ਕਿ ਜੋ ਪਹਿਲਾਂ ਸਿੱਖ ਉਸ ਵਕਤ ਸੀਸ ਮੰਗਣ ਤੇ ਉੱਠੇ। ਕਹਿੰਦੇ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਨੂੰ ਸੀਸ ਅਰਪਣ ਕਰ ਲਏ ਉੱਠੇ, ਜੋ ਖੱਤਰੀ ਜਾਤ ਵਿੱਚੋਂ ਸਨ।
ਲਾਹੌਰ ਉੱਤੇ ਬਖਿਆਤ,
ਪ੍ਰਗਟ ਹੀ ਕਹਿੰਦੇ ਜਿਹੜਾ ਲਾਹੌਰ ਹੈ ਉੱਥੇ ਵਸਦੇ ਸਨ ਭਾਈ ਦਇਆ ਸਿੰਘ ਜੀ, ਲਾਹੌਰ ਦੇ ਨਿਵਾਸੀ ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਉੱਠੇ। ਇਸ ਤਰ੍ਹਾਂ ਸੰਤਾਂ, ਜੋ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਨ, ਉਹਨਾਂ ਦੱਸਿਆ ਹੋਇਆ ਹੈ ਕਿ ਭਾਈ ਦਇਆ ਸਿੰਘ ਜੀ ਜੋ ਸਨ, ਉਹ ਜੋ ਸ਼੍ਰੀ ਰਾਮ ਚੰਦਰ ਜੀ ਹਨ ਨਾ ਭਗਵਾਨ, ਉਹਨਾਂ ਦੇ ਜੋ ਵੰਸ਼ ਸੀ, ਉਹਨਾਂ ਦੇ ਸੰਤਾਨ ਸੀ ਲਹੂ ਦੇ ਪਸ਼ੂ, ਇਹ ਲਹੂ ਦੇ ਅਵਤਾਰ ਹੋਏ ਹਨ, ਲਾਹੌਰ ਵਿੱਚ ਵਸਦੇ ਸਨ। ਉਹ ਭਾਈ ਦਇਆ ਸਿੰਘ ਜੀ ਉੱਠੇ ਹਨ ਸਭ ਤੋਂ ਪਹਿਲਾਂ।
ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ,
ਦੂਜੇ ਉੱਠੇ ਹਨ ਭਾਈ ਧਰਮ ਸਿੰਘ ਜੀ ਜੋ ਦਿੱਲੀ ਦੇ ਨਿਵਾਸੀ ਸਨ। ਸ਼ਿਵ ਜੀ ਕਹਿੰਦੇ ਇਸ਼ਨਾਨ ਕੀਤਾ ਸੀ ਤੇ ਉਸ ਵਕਤ ਇਹਨੇ ਕਹਿੰਦੇ ਆਪਣੀ ਜਟਾਵਾਂ ਨਚੋੜੀਆਂ, ਉਹ ਜਟਾਵਾਂ ਜਦੋਂ ਨਚੋੜੀਆਂ ਉਹਨਾਂ ਵਿੱਚ ਜੋ ਪ੍ਰਕਾਸ਼ ਪੈਦਾ ਹੋਇਆ ਉਹਨੂੰ ਕਹੀ ਹੈ ਜੱਟ। ਕਹਿੰਦੇ ਉਹ ਜੱਟ ਜੋ ਸ਼ਿਵ ਜੀ ਦੀਆਂ ਜਟਾਵਾਂ ਵਿੱਚੋਂ ਪੈਦਾ ਹੋਏ ਜੱਟ, ਉਹਨਾਂ ਜੱਟਾਂ ਵਿੱਚੋਂ ਸੀ ਭਾਈ ਧਰਮ ਸਿੰਘ ਜੀ, ਜੋ ਭਗਤ ਧੰਨਾ ਜੀ ਦੇ ਅਵਤਾਰ ਸਨ। ਇਹ ਭਗਤ ਧੰਨਾ ਜੀ ਭਾਈ ਧਰਮ ਸਿੰਘ ਦੇ ਰੂਪ ਵਿੱਚ ਆਏ ਸਨ।
ਤੀਜੋ ਮੁਹਕਮ ਸਿੰਘ ਦੁਆਰਕਾ ਜਾਇਓ,
ਤੀਜੇ ਹੋਏ ਹਨ ਭਾਈ ਮੋਹਕਮ ਸਿੰਘ ਜੀ, ਜੋ ਦੁਆਰਕਾ ਨਗਰੀ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਹੈ ਜਿਹੜੀ ਵਸਾਈ ਸੀ ਉਹਨਾਂ ਨੇ ਸਮੁੰਦਰ ਦੇ ਵਿੱਚ। ਕਹਿੰਦੇ ਉਸ ਨਗਰੀ ਦੇ ਹੋਏ ਹਨ ਭਾਈ ਮੋਹਕਮ ਸਿੰਘ ਜੀ, ਇਹ ਦੁਆਰਕਾ ਨਗਰੀ ਤੋਂ ਆਏ ਸਨ।
ਨਾਮ ਦੇਵ ਅਵਤਾਰ ਸੋ ਆਇਓ,
ਸ਼ਿੰਬਿਆਂ ਦੀ ਗੋਦ ਵਿੱਚੋਂ ਸਨ ਤੇ ਕਹਿੰਦੇ ਇਹ ਭਗਤ ਨਾਮ ਦੇਵ ਜੀ ਜੋ ਹਨ, ਜਿਹਨਾਂ ਦਾ ਗੁਰਬਾਣੀ ਵਿੱਚ ਜਿਨ੍ਹਾਂ ਦੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ, ਕਹਿੰਦੇ ਭਗਤ ਨਾਮਦੇਵ ਜੀ ਦੇ ਅਵਤਾਰ ਹੋਏ ਹਨ ਭਾਈ ਮੋਹਕਮ ਸਿੰਘ ਜੀ,
ਚੌਥੇ ਨਾਈ ਸਾਹਿਬ ਸਿੰਘ ਜੋ,
ਚੌਥੇ ਹੋਏ ਹਨ ਭਾਈ ਸਾਹਿਬ ਸਿੰਘ ਜੀ, ਕਹਿੰਦੇ ਜੋ ਨਾਈਆਂ ਦੀ ਜਾਤ ਵਿੱਚੋਂ ਸਨ।
ਸੈਣ ਭਗਤ ਜਹਿ ਰਹਿੰਦੇ ਸੋ,
ਜੋ ਕਹਿੰਦੇ ਹੈ ਸੈਣ ਭਗਤ ਜੀ ਹੋਏ ਹਨ ਨਾ, ਇਹਨਾਂ ਦੀ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਇਹ ਸੈਣ ਭਗਤ ਦੇ ਅਵਤਾਰ ਬਿਧਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਭਾਈ ਸਾਹਿਬ ਸਿੰਘ ਜੀ ਦਾ ਇਹ ਨਾਈਆਂ ਦੀ ਜਾਤ ਵਿੱਚੋਂ ਸਨ।
ਪੰਚਮ ਹਿੰਮਤ ਸਿੰਘ ਝੀਵਰ ਕਹੀਐ,
ਪੰਜਵੇਂ ਕਹਿੰਦੇ ਹੋਏ ਹਨ ਭਾਈ ਹਿੰਮਤ ਸਿੰਘ ਜੀ, ਜੋ ਇਹਨਾਂ ਨੂੰ ਝੀਵਰ ਕਹੀਦਾ, ਝੀਵਰਾਂ ਦੀ ਜਾਤ ਵਿੱਚੋਂ। ਇਹ ਕਹਿੰਦੇ ਇਹ ਫੰਦਕ ਦਾ ਅਵਤਾਰ ਹੋਏ ਹਨ। ਜੋ ਚੰਦਰ ਕਮੁਨੀ ਹੈ ਨਾ, ਉਹਨਾਂ ਨੇ ਜਿਹੜਾ ਮੰਗਿਆ ਸੀ ਕਿ ਹਮ ਚੰਦਰ ਭੁਜੀ ਤੂੰ ਸਾਨੂੰ ਪੰਛੀ ਲੱਭ ਕੇ ਦੇ। ਉਸ ਵਕਤ ਪਰਮੇਸ਼ਵਰ ਭਗਵਾਨ ਆਪ ਚੰਦਰ ਭੁਜੀ ਪੰਛੀ ਤੇ ਕੋਈ ਹੈ ਨਹੀਂ, ਆਪ ਬਣ ਕੇ ਤੇ ਉੱਥੇ ਪ੍ਰਗਟ ਹੋਏ ਤੇ ਇਹਦੇ ਸ਼ਿਕਾਰੀ ਦੇ ਹੱਥ ਲੱਗੇ, ਜੋ ਜਿਹਨਾਂ ਦਾ ਨਾਮ ਹੁਣ ਆਇਆ ਹੈ ਪੰਜਵੇਂ ਪਿਆਰਿਆਂ ਵਿੱਚੋਂ। ਤੇ ਕਹਿੰਦੇ ਫੰਦਕ ਦਾ ਅਵਤਾਰ ਸਨ ਪਹਿਲਾਂ, ਤੇ ਇਹਨਾਂ ਨੂੰ ਚੰਦਰ ਭੁਜੀ ਤੋਂ ਭਗਵਾਨ ਚੰਦਰ ਭੁਜੀ ਪੰਛੀ ਬਣੇ ਹਨ, ਇਹ ਉਸਨੂੰ ਫੜ ਕੇ ਲੈ ਗਿਆ ਤੇ ਚੰਦਰਕ ਮੁਨੀ ਦੇ ਭੇਟ ਕੀਤਾ। ਚੰਦਰਕ ਮੁਨੀ ਨੇ ਪਛਾਣ ਕੇ ਕਿਹਾ ਵੀ ਭਗਵਾਨ ਜੀ ਤੁਸੀਂ ਕਿੱਥੇ ਕਾਬੂ ਆ ਗਏ ਇਹਦੇ। ਕਹਿਣ ਲੱਗੇ ਤੂੰ ਹੁਣ ਸਾਡਾ ਭਗਤ ਹੈ, ਮੁਨੀ ਹੈ, ਸੰਤ ਹੈ, ਤੂੰ ਮੰਗਿਆ ਹੈ ਕਿ ਸਾਨੂੰ ਚੰਦਰ ਭੁਜੀ ਪੰਛੀ ਦੇ ਰੂਪੇ ਦਰਸ਼ਨ ਦਿਓ, ਇਸ ਕਰਕੇ ਅਸੀਂ ਬਣੇ ਹਾਂ ਤੁਹਾਡੀ ਇੱਛਾ ਪੂਰੀ ਕਰਨ ਵਾਸਤੇ। ਜਦੋਂ ਇਹਨੇ ਸੁਣਿਆ ਇਹ ਫੰਦਕ ਦਾ ਅਵਤਾਰ ਸਨ ਪਰ ਜੋ ਪੰਜ ਪਿਆਰੇ ਹਨ, ਤੇ ਕਹਿੰਦੇ ਇਹਨਾਂ ਕਿਹਾ ਵੀ ਮਹਾਰਾਜ ਜੀ ਉਸ ਵਕਤ ਦੀ ਕਥਾ ਹੈ ਪੁਰਾਣੀ, ਇਹਨਾਂ ਕਿਹਾ ਹੈ ਭਗਵਾਨ ਇਹ ਮੇਰੇ ਗਲਤੀ ਹੋ ਗਈ ਮੈਨੂੰ ਮਾਫ਼ ਕਰੋ। ਮਹਾਰਾਜ ਉਸ ਵਕਤ ਭਗਵਾਨ ਨੇ ਕਿਹਾ ਵੀ ਅਸੀਂ ਦਸਵੇਂ ਜਾਮੇ ਵਿੱਚ ਹੋਵਾਂਗੇ ਕਲਯੁਗ ਅੰਦਰ, ਉਸ ਵਕਤ ਤੁਹਾਡਾ ਸੀਸ ਲਵਾਂਗੇ, ਉਦੋਂ ਤੁਹਾਡੀ ਜਿਹੜੀ ਸਭ ਖੁਆਇਸ਼ਾਂ ਪੂਰੀਆਂ ਕਰਾਂਗੇ, ਤੁਸੀਂ ਉਦੋਂ ਸਾਨੂੰ ਸੇਵਾ ਜਿਹੜੀ ਸਾਡੀ ਕਰੋਗੇ। ਇਸ ਤਰ੍ਹਾਂ ਕਹਿੰਦੇ ਪੰਜਵੇਂ ਝੀਵਰਾਂ ਵਿੱਚੋਂ ਕਈ ਤੇ ਜੋ ਹਨ, ਹਾਂਜੀ
ਪੰਜ ਭੁਜੰਗੀ ਪੰਜ ਜਾਤ ਲਹੀਐ,
ਪਿੱਛੇ
ਪੰਚਮ ਹਿੰਮਤ ਸਿੰਘ ਝੀਵਰ ਕਹੀਐ,
ਪੰਜਵੇਂ ਹੋਏ ਹਨ ਭਾਈ ਹਿੰਮਤ ਸਿੰਘ ਜੀ, ਜੋ ਝੀਵਰਾਂ ਦੀ ਜਾਤ ਵਿੱਚੋਂ ਕਹੇ ਜਾਂਦੇ ਸਨ। ਇਹ ਜਗਨਨਾਥਪੁਰੀ ਤੋਂ ਆਏ ਸਨ।
ਪੰਜ ਭੁਜੰਗੀ ਪੰਜ ਜਾਤ ਲਹੀਐ,
ਪੰਜ ਸਤਿਗੁਰ ਜੀ ਨੇ ਭੁਜੰਗੀ ਕਹਿੰਦੇ ਸੀਸ ਮੰਗਿਆ, ਇਹ ਉੱਠੇ ਤੇ ਜਿਹੜੇ ਪੰਜੇ ਜਾਤਾਂ ਦੇ ਸਨ, ਵੱਖੋ ਵੱਖਰੀਆਂ ਜਾਤਾਂ ਦੇ, ਇੱਕ ਨਾਈ ਸੀ, ਇੱਕ ਜੱਟ ਸੀ, ਇੱਕ ਖੱਤਰੀ, ਇੱਕ ਝੀਵਰ ਤੇ ਇੱਕ ਜੀ, ਇਸ ਤਰ੍ਹਾਂ ਜਿਹੜੇ ਪੰਜੇ ਹੋਏ ਹਨ ਵੱਖੋ ਵੱਖਰੀਆਂ ਜਾਤਾਂ ਦੇ, ਵੱਖੋ ਵੱਖਰੇ ਇਲਾਕਿਆਂ ਦੇ। ਤੇ ਕਹਿੰਦੇ ਇਹਨਾਂ ਪੰਜਾਂ ਨੂੰ ਸਤਿਗੁਰੂ ਜੀ ਨੇ ਜਿਹੜਾ ਹੈ ਅੰਮ੍ਰਿਤ ਛਕਾਇਆ,
ਤਿਆਰ ਕਰਵਾਈ।
ਸਤਿਗੁਰੂ ਜੀ ਨੇ ਕੀ ਕੀਤਾ ਹੈ ਕਿ ਇਹਨਾਂ ਨੂੰ ਜਦੋਂ ਤੰਬੂ ਵਿੱਚ ਲੈ ਕੇ ਗਏ ਹਨ, ਇੱਥੇ ਜਿਹੜੀ ਸੰਖੇਪ ਤੌਰ ਤੇ ਜਿਹੜੀ ਭਾਈ ਸਾਹਿਬ ਵੱਖਰੇ ਤਰੀਕੇ ਨਾਲ ਲਿਖੀ ਹੋਈ ਹੈ ਸਾਖੀ, ਇਸ ਤਰ੍ਹਾਂ ਹੈ ਵੀ ਸਤਿਗੁਰੂ ਜੀ ਇਹਨਾਂ ਨੂੰ ਤੰਬੂ ਵਿੱਚ ਲੈ ਗਏ, ਵਾਰੀ ਵਾਰੀ ਤੋਂ ਖੜਿਆ ਹੈ, ਸੀਸ ਜਿਹੜਾ ਧੜ ਤੋਂ ਅਲੱਗ ਕੀਤਾ ਹੈ। ਤੇ ਉਸ ਵਕਤ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਪੰਜ ਬਾਣੀਆਂ ਪੜ੍ਹ ਕੇ, ਪੰਜ ਬਾਣੀਆਂ ਪੜ੍ਹ ਕੇ ਪੂਰੀ ਮਰਿਆਦਾ ਨਾਲ। ਤੇ ਕਹਿੰਦੇ ਗੁਰੂ ਜੀ ਨੇ ਫਿਰ ਚੰਗੀ ਤਰ੍ਹਾਂ ਜਕਾਰੇ ਛੱਡ ਕੇ ਤੇ ਬਾਅਦ ਜਿਹੜਾ ਅੰਮ੍ਰਿਤ ਸੀ ਨਾ, ਉਹ ਇਹਨਾਂ ਇਸੇ ਤਰ੍ਹਾਂ ਧਰਾਂ ਦੇ ਪਾਇਆ, ਸਿਰ ਜੋੜ ਕੇ ਨਾਲ, ਤੇ ਗੁਰੂ ਜੀ ਨੇ ਅੰਮ੍ਰਿਤ ਇਹਨਾਂ ਦੇ ਉੱਤੇ ਛਿਣਕਿਆ। ਜਦੋਂ ਛਿਣਕਿਆ ਪੰਜੇ ਸੁਰਜੀਤ ਹੋਏ, ਫਿਰ ਉਸੇ ਤਰ੍ਹਾਂ ਉੱਠ ਕੇ ਬੈਠੇ, ਵੀਰ ਆਸਣ ਲਵਾਏ, ਜਿਹੜਾ ਸੱਜਾ ਗੋਡਾ ਉੱਪਰ ਵਾਲ ਕਰਕੇ, ਜਿਹੜਾ ਖੱਬਾ ਗੋਡਾ ਥੱਲੇ ਲਵਾ ਕੇ ਨਿਵਾ ਕੇ, ਤੇ ਸਤਿਗੁਰੂ ਜੀ ਨੇ ਪੰਜਾਂ ਜਿਹੜਾ ਅੰਮ੍ਰਿਤ ਛਕਾਇਆ, ਗੁਰਮੰਤਰ ਮੂਲ ਮੰਤਰ ਪੰਜ ਬਾਣੀਆਂ ਰਹਿਤ ਮਰਿਆਦਾ ਸਾਰੀ ਦੱਸੀ। ਇਸ ਤਰ੍ਹਾਂ ਪੰਜਾਂ ਸਿੰਘਾਂ ਨੇ ਖੰਡੇ ਦੀ ਪੌਲ ਤਿਆਰ ਕਰਕੇ ਅੰਮ੍ਰਿਤ ਛਕਾਇਆ ਸੀ। ਹਾਂਜੀ, ਇੱਥੇ ਦੱਸਦੇ ਹਨ
ਪੌਲ ਖੰਡੇ ਤਿਆਰ ਕਰਵਾਈ,
ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਪੰਜਾਂ ਸਿੰਘਾਂ ਨੂੰ ਸ਼ਾਂਤ ਕਰਕੇ 10 ਲੱਖ ਦੀ ਸੰਗਤ ਦੇ ਵਿੱਚੋਂ ਖੜ ਕੇ ਤੰਬੂ ਵਿੱਚ ਜਾ ਕੇ ਅੰਮ੍ਰਿਤ ਤਿਆਰ ਕੀਤਾ।
ਜਲ ਮਤ ਆਨ ਮਿਠਾਈ ਪਾਈ,
ਉਸ ਵਕਤ ਕਹਿੰਦੇ ਇਸ ਤਰ੍ਹਾਂ ਸਾਖੀ ਹੈ ਵੀ ਜਦੋਂ ਸਤਿਗੁਰੂ ਜੀ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਬਾਅਦ ਵਿੱਚ ਬਾਟਾ ਰੱਖਿਆ ਹੈ ਨਾ, ਇੱਕ ਚਿੜਾ ਦੇ ਚਿੜੇ ਆਏ, ਉਹਨਾਂ ਨੇ ਵਿੱਚੋਂ ਚੁੰਝ ਭਰ ਲਈ। ਜਦੋਂ ਉਹਨਾਂ ਚੁੰਝ ਭਰ ਲਈ, ਉਹਨਾਂ ਵਿੱਚ ਇੰਨਾ ਤੇਜ ਪ੍ਰਚੰਡ ਬਾੜ ਆ ਗਿਆ, ਕਹਿੰਦੇ ਆਪੋ ਵਿੱਚ ਉਹ ਲੜਕੇ ਸਮਾਪਤ ਹੋ ਗਏ ਉੱਥੇ। ਭਾਈ ਪ੍ਰਭਾਸ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਮੈਂ ਸਾਰੇ ਗੁਰੂ ਜੀ ਦੇ ਕੌਤਕ ਵੇਖ ਰਿਹਾ ਹਾਂ, ਮੈਂ ਫਿਰ ਭੱਜਾ ਭੱਜਾ ਗਿਆ ਮਾਤਾ ਜੀ ਮਾਤਾ ਜੀਤ ਕੌਰ ਕੋਲ। ਕਿ ਮਾਤਾ ਜੀ ਗੁਰੂ ਜੀ ਨੇ ਐਸਾ ਅੰਮ੍ਰਿਤ ਤਿਆਰ ਕੀਤਾ ਹੈ, ਸਿੰਘ ਆਪੋ ਵਿੱਚ ਲੜ ਕੇ ਸਮਾਪਤ ਹੋ ਜਾਣਗੇ। ਉੱਥੇ ਮਾਤਾ ਸਾਹਿਬ ਦੇਵਾ ਜੀ, ਜਿਹਨਾਂ ਨੂੰ ਮਾਤਾ ਸਾਹਿਬ ਕੌਰ ਜੀ ਕਿਹਾ ਜਾਂਦਾ ਹੈ, ਉੱਥੇ ਖੜੇ ਸਨ। ਉਸ ਵਕਤ ਮਾਤਾ ਜੀ ਪਤਾਸੇ ਲੈ ਕੇ ਆਏ ਤੇ ਉਹ ਅੰਮ੍ਰਿਤ ਵਿੱਚ ਪਤਾਸੇ ਪਾਏ। ਗੁਰੂ ਜੀ ਕਹਿ ਲਗੇ, ਆਹ ਤੁਸੀਂ ਠੀਕ ਕੀਤਾ ਹੈ, ਖਾਲਸੇ ਪੰਥ ਵਿੱਚ ਮਿਠਾਸ ਵੀ ਰਹੇਗੀ। ਇੱਥੇ ਇਸ ਤਰ੍ਹਾਂ ਕਹਿੰਦੇ ਹਨ, ਉਹ ਗੁਰੂ ਜੀ ਦਾ ਅੰਮ੍ਰਿਤ ਤਿਆਰ ਕੀਤਾ, ਮਾਤਾ ਸਾਹਿਬ ਦੇਵਾ ਜੀ, ਮਾਤਾ ਸਾਹਿਬ ਕੌਰ ਜੀ ਜੋ ਹਨ, ਕਹਿੰਦੇ ਉਹਨਾਂ ਆ ਕੇ ਵਿੱਚ ਪਤਾਸਿਆ ਰਲਾਏ ਤੇ ਮਿਠਾਸ ਰਲਾਈ।
ਤੇਹ ਮਦ ਰਾਖੀ ਕੰਧ ਕਢਾਏ।
ਉਸ ਵਕਤ ਗੁਰੂ ਜੀ ਨੇ ਕੀ ਕੀਤਾ, ਅੰਮ੍ਰਿਤ ਤਿਆਰ ਕਰਨਾ ਸੀ, ਵਿੱਚ ਇੱਕ ਸ੍ਰੀ ਸਾਹਿਬ ਰੱਖੀ। ਇਹ ਵੀ ਮਰਿਆਦਾ ਹੈ ਕਿ ਸ੍ਰੀ ਸਾਹਿਬ ਰੱਖ ਕੇ ਨਾ ਵਿੱਚ ਮੋਢੇ ਦੇ ਨਾਲ ਲਾ ਕੇ ਤੇ ਬਾਟੇ ਵਿੱਚ ਰੱਖ ਕੇ ਤੇ ਫਿਰ ਖੰਡਾ ਜਿਹੜਾ ਫੇਰਨਾ ਹੈ ਸੱਜੇ ਹੱਥ ਨਾਲ। ਅੱਜ ਕੱਲ੍ਹ ਇਕੱਲਾ ਖੰਡਾ ਹੀ ਫੇਰ ਦਿੰਦੇ ਹਨ, ਮਰਿਆਦਾ ਸਭ ਉਲਟ ਕੀਤੀ ਹੋਈ ਹੈ। ਕਹਿੰਦੇ ਸ੍ਰੀ ਸਾਹਿਬ ਦੀ ਕੀ ਜ਼ਰੂਰਤ ਹੈ, ਜਿਹੜਾ ਪੁਰਾਤਨ ਮਰਿਆਦਾ ਤਖਤਾਂ ਵਿੱਚ ਜਿੱਥੇ ਗੁਰੂ ਦੀ ਕਿਰਪਾ ਹੈ, ਤੇ ਇਸੇ ਤਰ੍ਹਾਂ ਨਿਹੰਗ ਸਾਹਿਬ ਜਿਹੜੇ ਹੁੰਦੇ ਹਨ ਉਹਨਾਂ ਦੇ ਦਾਲਾਂ ਵਿੱਚ ਉਸੇ ਤਰ੍ਹਾਂ ਪੁਰਾਤਨ ਮਰਿਆਦਾ ਜੀ ਚੱਲਦੀ ਆ ਰਹੀ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਨੇ ਸ੍ਰੀ ਸਾਹਿਬ ਬਾਟੇ ਵਿੱਚ ਲਾ ਕੇ ਆਪਣੇ ਕੰਧੇ ਨਾਲ ਮੋਢੇ ਨਾਲ ਲਾ ਕੇ ਤੇ ਖੰਡਾ ਜਿਹੜਾ ਵਿੱਚ ਫੇਰਨਾ ਕੀਤਾ ਹੈ।
ਸਤਿਗੁਰ ਰਾਖੀ ਕਰਦ ਧਾਰੇ ਦਾਏ।
ਇਸ ਤਰ੍ਹਾਂ ਖਤਗੁਰੂ ਜੀ ਨੇ ਜਿਹੜੀ ਹੈ ਸ੍ਰੀ ਸਾਹਿਬ ਹੈ ਉਹਦਾ ਮੂੰਹ ਕਰਕੇ ਨਾ ਸੱਜੇ ਪਾਸੇ ਵੱਲ ਜੋ ਧਾਰ ਵਾਲਾ ਪਾਸਾ
ਦੋਹਰਾ ਸ੍ਰੀ ਸਤਿਗੁਰ ਸਤਨਾਮ ਕਹਿਓ।
ਉਸ ਵਕਤ ਕਹਿੰਦੇ ਗੁਰੂ ਜੀ ਨੇ ਜਿਹੜਾ ਹੈ ਸ੍ਰੀ ਸਾਹਿਬ ਨੂੰ ਵਿੱਚ ਰੱਖਿਆ ਹੈ ਤੇ ਉਹ ਸ੍ਰੀ ਸਾਹਿਬ ਨੂੰ ਗੁਰੂ ਮਹਾਰਾਜ ਜੀ ਫੇਰਨ ਲੱਗੇ ਹਨ ਤੇ ਇਸ ਵਿੱਚ ਰੱਖ ਕੇ ਖੰਡਾ ਫੇਰ ਰਿਹਾ ਹੈ। ਸਤਿਗੁਰੂ ਜੀ ਨੇ ਜਿਹੜਾ ਮੂਲ ਮੰਤਰ ਪੜਿਆ ਹੈ, ਇੱਕ ਓਅੰਕਾਰ ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਕ ਓਅੰਕਾਰ ਸਤਨਾਮ ਕਰਦਾ ਪੁਰਖ ਪੜਿਆ ਹੈ।
ਕਰਤਾ ਪੁਰਖ ਉਚਾਰ
ਕਰਤਾ ਪੁਰਖ ਤੇ ਪੂਰਾ ਇਹ ਜਪ ਸਾਹਿਬ ਦੀ ਪਹਿਲੀ ਪੌੜੀ ਜਿਹਨੂੰ ਕਹਿੰਦਾ ਹੈ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਇਹ ਸਤਿਗੁਰੂ ਜੀ ਨੇ ਸਾਰਾ ਪੜਿਆ ਹੈ।
ਅਕਾਲ ਅਕਾਲ ਹੈ ਜਾਪ ਕਰ
ਅਕਾਲ ਅਕਾਲ ਦਾ ਜਾਪ ਕੀਤਾ ਹੈ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉੱਚੀ ਉੱਚੀ ਅਕਾਲ ਦੇ ਜਕਾਰੇ ਲਾਏ ਤੇ ਫਤਿਹ ਬੁਲਾਈ ਹੈ।
ਦੂਰੀ ਕਿਰਪਾ ਨਿਜ ਧਾਰ
ਅਕਾਲ ਅਕਾਲ ਦੇ ਜਕਾਰੇ ਲਾ ਕੇ ਤੇ ਸੱਚੇ ਪਾਤਸ਼ਾਹ ਨੇ ਆਪਣੀ ਮਿਹਰ ਭਰੀ ਕਿਰਪਾ ਕਰਨਾ ਬਾਟੇ ਦੇ ਸੱਜੇ ਹੱਥ ਵਿੱਚ ਸ਼ਮਸ਼ੀਰ ਕਿਰਪਾਨ ਪਕੜੀ ਹੋਈ ਹੈ ਖੱਬੇ ਚ, ਸੱਜੇ ਨਾਲ ਜਿਹੜਾ ਖੰਡਾ ਹੈ ਖੰਡੇ ਬਾਟੇ ਵਿੱਚ ਖੰਡਾ ਜਿਹੜਾ ਫੇਰ ਲੱਗ ਪਏ ਹਨ।
ਜੋ ਪਈ ਪ੍ਰਥਮ ਭਗਉਤੀ ਵਾਰਜੂ ਪੌੜੀ।
ਉਸ ਵਕਤ ਜਦੋਂ ਗੁਰੂ ਜੀ ਨੇ ਕਹਿੰਦੇ ਅੰਮ੍ਰਿਤ ਤਿਆਰ ਕੀਤਾ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਪੌੜੀ ਹੈ ਨਾ ਚੰਡੀ ਦੀ ਵਾਰ ਦੇ ਵਿੱਚ ਆਉਂਦੀ ਹੈ, ਸਭ ਤੋਂ ਪਹਿਲੀ ਪ੍ਰਥਮ ਭਗਉਤੀ ਸਿਮਰ ਗਿਆ ਗੁਰੂ ਨਾਨਕ ਲਈ ਧਿਆਏ। ਇਹ ਜਿਹੜੀ ਪੌੜੀ ਸਤਿਗੁਰੂ ਜੀ ਨੇ ਉਚਾਰਨਾ ਕੀਤੀ ਹੈ ਪੜ੍ਹਨੀ ਕੀਤੀ ਹੈ।
ਪੜ੍ਹ ਪ੍ਰਥਮੇ ਆਪ ਸਤਿਗੁਰ ਜੋੜੀ
ਸਤਿਗੁਰ ਜੀ ਨੇ ਕਹਿੰਦੇ ਸਭ ਤੋਂ ਪਹਿਲਾਂ ਇਹ ਪੌੜੀ ਦਾ ਉਚਾਰਨ ਕੀਤਾ ਹੈ, ਇਹ ਜੋੜੀ ਹੈ ਨਾਲ
ਨੌ ਪਦ ਸਾਹਿਬਾਂ ਲਿਓ ਧਿਆਏ।
ਨੌ ਪਾਤਸ਼ਾਹੀਆਂ ਪ੍ਰਥਮ ਭਗਵਤੀ ਸਿਮਰ ਕੇ ਤੋਂ ਲੈ ਕੇ ਤੇ ਤੇਗ ਬਹਾਦਰ ਸਿਮਰਿਆ ਘਰ ਨਹੁਰੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਇਥੋਂ ਤੱਕ ਜਿਹੜਾ ਗੁਰੂ ਜੀ ਨੇ ਇਹ ਸ਼ਬਦ ਪੜਿਆ ਹੈ।
ਅਬ ਦਸਮਨ ਪਰ ਹੋਈ ਸਹਾਏ
ਤੇ ਫਿਰ ਕਿਹਾ ਹੈ ਵੀ ਹੁਣ ਦਸਾਂ ਆਪਣੇ ਕਿਹਾ ਹੈ ਕਿ ਹੁਣ ਸੱਜੇ ਪਾਸ਼ਾ ਇਹ ਕਾਲ ਪੁਰਖ ਇਹ ਪਰਮੇਸ਼ਰ ਦੀ ਸ਼ਕਤੀ ਭਗਵਤੀ ਕਿਰਪਾ ਕਰੋ ਹੁਣ ਸਾਡੇ ਤੇ ਸਹਾਇਤਾ ਕਰੋ ਮਿਹਰ ਕਰੋ।
ਬਹੁੜ ਸਵਈਓ ਬੱਤੀ ਉਚਾਰੇ
ਬਾਅਦ ਵਿੱਚ ਸਤਿਗੁਰੂ ਜੀ ਨੇ ਸ਼ਰਾਵਕ ਸੁੱਧ ਸਮੂਹ ਦਾਨ ਕੇ ਦੇਖ ਫਿਰੋ ਗੱਲ ਜੋਗ ਜਤੀ ਕਿ ਇਹ ਸਵਈਏ ਤੇ ਇਸੇ ਤਰ੍ਹਾਂ ਬੱਤੀ ਸਵਈਏ ਆ ਜਿਹੜੇ ਹੁੰਦੇ ਹੁਣ 33 ਸਵਈਏ ਵੀ ਹਨ ਤੇ 32 ਸਵਈਏ ਸਤ ਸਦੈਵ ਸਰੂਪ ਸਤ ਬ੍ਰਹਮ ਆਦਿ ਅਨਾਦ ਅਗਾਧ ਅਜੈ ਹੈ ਦਾਨ ਦਇਆ ਤਪ ਸੰਜਮ ਅਨੇਕ ਇਹ ਸ਼ਬਦ ਹੈ ਇਹ ਪੜਿਆ ਹੈ। ਸਤਿਗੁਰ ਜੀ ਨੇ ਇਹ 32 ਸਵਈਏ ਪੜਿਆ ਹੈ ਸਰਾਵਕ ਸਮੂਹ ਸਰਾਵਕ ਸੁੱਧ ਸਮੂਹ ਦਾਨ ਕੇ ਦੇਖ ਫਿਰੋ ਗੱਲ ਜੋਗ ਜਤੀ ਕਿ ਇਹ ਸ਼ਬਦ ਪੜੇ ਹਨ। ਸਾਧ ਸੰਗਤ ਜੀ ਅੱਜ ਕੱਲ੍ਹ ਕਈ ਦੋ ਬਾਣੀਆਂ ਕਹਿੰਦੇ ਪੜ੍ਹ ਲੈਣੀਆਂ ਜਾਂ ਪੜ੍ਹ ਕੇ ਤੇ ਅੰਮ੍ਰਿਤ ਤਿਆਰ ਕਰ ਦੇਣਾ ਚਾਹੀਦਾ ਹੈ। ਆ ਜਾਪ ਸਾਹਿਬ ਚੌਪਈ ਸਾਹਿਬ ਪਰ ਪ੍ਰਸਾਦ ਸਵਈਏ ਸ਼ਰਾਬ ਵਗੈਰ ਇਹ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ। ਤੇ ਉਹ ਦੋ ਬਾਣੀਆਂ ਪੜ੍ਹ ਕੇ ਕਈਆਂ ਨੇ ਪਿੱਛੇ ਜੇ ਅੰਮ੍ਰਿਤ ਤਿਆਰ ਕਰਕੇ ਛਕਾ ਦਿੱਤਾ ਸੀ। ਗੁਰੂ ਸਵਾਰਿਓ ਪੰਜ ਬਾਣੀਆਂ ਸਤਿਗੁਰੂ ਜੀ ਨੇ ਆਪ ਪੜ੍ਹੀਆਂ, ਨਾਲ ਹੋਰ ਬੇਅੰਤ ਬਾਣੀ ਪੜ੍ਹੀ ਸੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਥੇ ਅੱਜ ਵੀ ਜੋ ਅੰਮ੍ਰਿਤ ਸੰਚਾਰ ਹੁੰਦਾ ਹੈ, ਜਪਜੀ ਸਾਹਿਬ, ਜਾਪ ਸਾਹਿਬ ਤੇ ਤੋਬਾ ਸਾਧ ਸਵਈਏ ਸਰਾਵਕ ਸੁਰਤ ਸਮੂਹ ਧਾਰ ਕੇ ਦੇਖ ਫਿਰਿਓ ਕਰਨ ਜੋ ਜੱਜੀ ਕਿ ਇਹ ਇਸੇ ਤਰ੍ਹਾਂ ਜਿਹੜੇ ਹੈ ਸਵਈਏ ਹੈ ਨਾ ਆਪਣੇ ਖਾਲਸਾ ਮਹਿਮਾ ਉਹ ਵੀ ਮਹਾਰਾਜ ਉੱਥੇ ਪੜ੍ਹਦੇ ਹਨ, ਜਿਹੜੇ ਅੰਮ੍ਰਿਤ ਛਕਾਉਂਦੇ ਪੰਜ ਪਿਆਰੇ ਸਾਹਿਬਾਨ ਤੇ ਨਾਲ ਜਿਹੜਾ ਹੈ ਰੋਗਨ ਦੇ ਅਰਸੋਗਨ ਦੇ ਜਲ ਜੋਗਨ ਦੇ ਬਹੁ ਭਾਂਤ ਬਚਾਵੇ, ਇਹ ਸਵਈਆ ਇੱਕ, 15 ਸਵਈਏ ਇਹ ਤੇ 32 ਸਵਈਏ ਦੂਜੇ, ਜਿਹੜੇ ਜੇਤੀ ਸਵਈਏ ਵੀ ਹਨ 32 ਸਵਈਏ ਵੀ ਹਨ ਉਹਨੂੰ ਕਹਿੰਦੇ। ਤੇ ਉਹ ਜਿਹੜੇ ਸਵਈਏ ਪੜ੍ਹ ਕੇ ਸ਼ਸਤਰ ਨਾਮ ਮਾਲਾ ਪੜ੍ਹ ਕੇ ਇਹ ਸਾਰੀਆਂ ਬਾਣੀਆਂ ਪੜ੍ਹ ਕੇ ਫਿਰ ਅੰਮ੍ਰਿਤ ਤਿਆਰ ਕਰਕੇ ਫਿਰ ਛਕਾਉਂਦੇ ਹਨ। ਤੇ ਅੱਜ ਕੱਲ੍ਹ ਪੰਜ ਬਾਣੀਆਂ ਜੇ ਪੜ੍ਹਨੀਆਂ ਉਹ ਵੀ ਕਹਿੰਦੇ ਉਹ ਵੀ ਨਹੀਂ ਚਾਹੀਦੀਆਂ, ਦੋ ਹੀ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਹਨ, ਦਸਮ ਬਾਣੀ ਕੋਈ ਹੈ ਨਹੀਂ ਹੈ, ਦਸਮ ਬਾਣੀ ਤੇ ਕੋਈ ਹੈ ਨਹੀਂ ਗੁਰੂ ਦੀ ਲਿਖੀ ਹੋਈ। ਇਸ ਤਰ੍ਹਾਂ ਗੁਰੂ ਸਵਾਰਿਓ ਜਿਹਦੇ ਬਾਣੀ ਵਿੱਚ ਕੋਈ ਤੇਜ ਨਹੀਂ ਹੈ, ਪ੍ਰਤਾਪ ਜਿਹਦੇ ਵਿੱਚ ਹੈ, ਤੇ ਉਹ ਬਾਣੀ ਅਸੀਂ ਪੜ੍ਹਨੀ ਨਹੀਂ ਚਾਹੁੰਦੇ, ਤੇ ਕਿਸ ਤਰ੍ਹਾਂ ਜਿਹੜਾ ਖਾਲਸਾ ਵੀਰ ਖਾਲਸਾ ਹੋਵੇਗਾ, ਕਿਸ ਤਰ੍ਹਾਂ ਸੂਰ ਵੀਰ ਖਾਲਸਾ ਹੋਵੇਗਾ, ਵੀਰ ਅਸ ਕਿੱਥੋਂ ਪੈਦਾ ਹੋਵੇਗਾ। ਇਹ ਜਿਹੜੀ ਤੇਜ ਤੇਜ ਬਾਣੀ ਨਾ, ਤੇਜ ਪ੍ਰਚੰਡ ਵਾਲੀ, ਉਹ ਸਤਿਗੁਰੂ ਜੀ ਨੇ ਸਾਰੇ ਜਿਹੜੇ ਇਹ ਸ਼ਬਦ ਇਸ ਤਰ੍ਹਾਂ ਪੜ੍ਹੇ ਹਨ, ਪੰਜ ਬਾਣੀਆਂ ਸਸਤਰ ਨਾਮ ਮਾਲਾ ਸਰਾਵਕ ਸੁਰਤ ਸਮੂਹ ਧਾਰ ਕੇ ਦੇਖ ਫਿਰਿਓ ਕਰ ਜੋਗ ਦਿੱਤੀ ਕਿ ਇਹ ਸਵਈਏ ਰੋਗਨ ਦੇ ਅਰਸੋਗਨ ਦੇ ਇਸ ਤਰ੍ਹਾਂ ਤੇ 32 ਸਵਈਏ ਖਾਲਸਾ ਮਹਿਮਾ, ਇਹ ਸਭ ਪੜ੍ਹ ਕੇ ਸਤਿਗੁਰੂ ਜੀ ਨੇ ਅੰਮ੍ਰਿਤ ਜਿਹੜਾ ਤਿਆਰ ਕੀਤਾ ਸੀ।
ਸ੍ਰੀ ਸਤਿਗੁਰ ਸ੍ਰੀ ਮੁਖੋ ਸਵਾਰੇ,
ਇਸ ਤਰ੍ਹਾਂ ਗੁਰੂ ਜੀ ਨੇ ਕਹਿ ਰਹੇ ਮੁਖੋਂ ਬੜਾ ਸਵਾਰ ਕੇ ਸਾਰੀ ਬਾਣੀ ਜਿਹੜੀ ਤੇਜ ਪ੍ਰਚੰਡ ਵਾਲੀ ਵੀਰ ਰਸ ਪੈਦਾ ਕਰਨ ਵਾਲੀ ਸਤਿਗੁਰੂ ਜੀ ਨੇ ਪੜ੍ਹੀ।
ਤੇਜ ਤੇਜ ਜੋ ਚੰਡੀ ਬਾਣੀ,
ਇਸ ਕਹਿੰਦੇ ਤੇਜ ਤੇਜ ਜਿਹੜੀ ਤੇਜ ਪ੍ਰਤਾਪ ਕਰਨ ਵਾਲੀ ਵੀਰ ਰਸ ਵਾਲੀ ਚੰਡੀ ਵਾਲੀ ਬਾਣੀ ਹੈ ਨਾ, ਇਹ ਸਤਿਗੁਰੂ ਜੀ ਨੇ ਸਾਰੇ ਬਾਣੀ ਬੜੇ ਅੰਮ੍ਰਿਤ ਤਿਆਰ ਕਰਨ ਲੱਗਿਆ।
ਸੋ ਬਾਹੁਲ ਕੇ ਮੱਧ ਠਾਣੀ,
ਉਹ ਜੋ ਅੰਮ੍ਰਿਤ ਦੀ ਬਹੁਤ ਤਿਆਰ ਕੀਤੀ ਹੈ ਉਹਦੇ ਵਿੱਚ ਸਾਰੀ ਬਾਣੀ ਦਾ ਜਾਪ ਕਰਕੇ ਪਾਉਣਾ ਕੀਤਾ ਹੈ।
ਤ੍ਰਿਭੰਗੀ ਛੰਦ ਖਗ ਖਗ ਖੰਡ ਬਿਹੰਡੰ,
ਇਸ ਤਰ੍ਹਾਂ ਸਤਿਗੁਰੂ ਜੀ ਤ੍ਰਿਭੰਗੀ ਛੰਦ ਅੰਦਰ ਸ੍ਰੀ ਕਾਲ ਜੀ ਕੀ ਉਸਤਤ, ਇਹ ਬਚਿੱਤਰ ਨਾਟਕ ਦੇ ਪਹਿਲੇ ਭਾਗ ਵਿੱਚ ਇਹ ਸ਼ਬਦ ਆਉਂਦਾ ਹੈ। ਇਹ ਸੋਭਾ ਵਾਲੇ ਕਾਲ ਰੂਪ ਹੇ ਬ੍ਰਹਮ ਪਿਤਾ ਪਰਮਾਤਮਾ ਆਪ ਜੀ ਦੀ ਉਸਤਤ ਕਰਦੇ ਹਾਂ। ਇਹ ਤੇਗ ਤਲਵਾਰ ਦੀ ਉਸਤਤ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਹਾਂਜੀ ਪੜੋ,
ਖਗ ਖੰਡ ਬਿਹੰਡੰ,
ਇਹ ਕਾਲ ਰੂਪ ਤਲਵਾਰ ਦੇ ਖੰਡੇ ਨੂੰ ਧਾਰਨ ਕਰਨ ਵਾਲੇ, ਇਹ ਤਲਵਾਰ ਰੂਪ ਖੰਡੇ ਨੂੰ ਧਾਰਨ ਕਰਨ ਵਾਲੇ,
ਖਲ ਦਲ ਖੰਡੰ,
ਇਹ ਖਲਾਂ ਦੇ ਜੋ ਮੂਰਖਾਂ ਦੇ ਦਲ ਮੂਰਖਾਂ ਦੀ ਫੌਜਾਂ ਹੈ ਉਹਨਾਂ ਨੂੰ ਟੋਟੇ ਟੋਟੇ ਕਰਨ ਵਾਲੇ,
ਅਤਰਨ ਮੰਡਨ,
ਇਸ ਤਰ੍ਹਾਂ ਜਿਹੜੇ ਅੱਧ ਦਾ ਜਿਹੜਾ ਯੁੱਧ ਕਰਨ ਵਾਲੇ ਸੂਰਬੀਰ ਬਲੇ,
ਬਰ ਭੰਡਨ,
ਉਹਨਾਂ ਨੂੰ ਤੁਸੀਂ ਬਰ ਭੰਡਨ, ਇਹ ਮੁੱਖ ਪਾਠ ਹੈ ਟਕਸਾਲ ਵਿੱਚ ਵੀ ਹਜ਼ੂਰ ਸਾਹਿਬ ਦੇ ਜਿਹੜੀ ਬੀੜ ਹੈ ਉੱਥੇ ਵੀ ਬਰ ਭੰਡਨ, ਜਿਹੜਾ ਅੱਧ ਦਾ ਯੁੱਧ ਕਰਨ ਵਾਲੇ ਹਨ ਸੂਰ ਵੀਰ ਉਹਨਾਂ ਨੂੰ ਤੁਸੀਂ ਬਰ ਜਿਹੜਾ ਬਖਸ਼ਣ ਵਾਲੇ ਹੋ, ਬਲ ਦੇ ਬਰ ਦੇਣ ਵਾਲੇ ਹੋ। ਇਸੇ ਤਰ੍ਹਾਂ ਅੱਧ ਰਲ ਮੰਡਨ, ਜਿਹੜੇ ਅੱਧ ਦਾ ਜਿਹੜਾ ਜੰਗ ਯੁੱਧ ਕਰਨ ਵਾਲੇ ਹੈ ਉਹਨਾਂ ਦੇ ਤੁਸੀਂ ਬਲ ਨੂੰ ਜਿਹੜਾ ਹੈ ਨਾਸ਼ ਕਰਨ ਵਾਲੇ ਹੋ, ਭੰਨਣ ਵਾਲੇ ਹੋ ਜੀ।
ਭੁਜ ਦਲ ਖੰਡੰ,
ਇਸ ਤਰ੍ਹਾਂ ਆਪ ਜਿਹੜੇ ਭੁਜ ਦਲ ਖੰਡੰ, ਭੁਜ ਦਲ ਖੰਡਕ ਕੇ ਭੁਜਾ ਦੇ ਜਿਨ੍ਹਾਂ ਦੀਆਂ ਡੰਡੇ ਵੱਧ ਹਨ, ਡੰਡੇ ਵਾਂਗ ਸਖਤ ਭੁਜਾਵਾਂ ਵਾਲੇ, ਤੇਜ ਤਾਰੇ ਡੋਲਿਆਂ ਵਾਲੇ ਆਪ ਜੀ ਦਾ ਜਿਹੜਾ ਅਖੰਡਕ, ਆਪ ਦਾ ਬਲ ਜਿਹੜਾ ਅਖੰਡ ਹੈ, ਕੱਟਣ ਤੋਂ ਰਹਿਤ ਇੱਕ ਰਸ ਹੈ,
ਤੇਜ ਪ੍ਰਚੰਡ,
ਆਪ ਜੀ ਦਾ ਜਿਹੜਾ ਤੇਜ ਹੈ ਉਹ ਵੀ ਬੜਾ ਤਿੱਖਾ ਤਰਾਰਾ ਹੈ,
ਜੋਤ ਅਮੰਡੰ,
ਇਹ ਜਿਨ੍ਹਾਂ ਵਿੱਚ ਜੋਤ ਪ੍ਰਕਾਸ਼ ਰਹੀ ਹੈ ਸਭ ਆਪ ਜੀ ਦੀ ਜੋਤ ਪ੍ਰਕਾਸ਼ ਰਹੀ ਹੈ, ਪ੍ਰਭੰ, ਕਿ ਜਿਹੜਾ ਸੂਰਜ ਨੂੰ ਪ੍ਰਭੰ ਬਖਸ਼ਿਆ ਹੈ ਤੇਜ, ਉਹ ਵੀ ਤੁਸੀਂ ਬਖਸ਼ਣ ਵਾਲੇ ਹੋ। ਹੇ ਕਾਲ ਰੂਪ ਤਲਵਾਰ ਨੂੰ ਧਾਰਨ ਕਰਨ ਵਾਲੇ, ਖੰਡੇ ਨੂੰ ਧਾਰਨ ਕਰਨ ਵਾਲੇ ਪਰ ਪਿਤਾ ਪਰਮਾਤਮਾ ਜੀ,
ਸੁਖ ਸੰਤਾ ਕਰਨ
ਸੰਤਾਂ ਨੂੰ ਸਿਮਰਨ ਵਾਲੇ, ਕਮਾਈ ਵਾਲਿਆਂ ਨੂੰ ਤੁਸੀਂ ਸੁਖ ਕਰਨ ਵਾਲੇ ਹੋ ਜੀ।
ਦੁਰਮਤ ਦਰਨ
ਜਿਨ੍ਹਾਂ ਦੀ ਖੋਟੀ ਮਤ ਹੈ, ਉਹਨਾਂ ਦੀ ਖੋਟੀ ਮਤ ਨਾਸ ਕਰਨ ਵਾਲੇ, ਉਹਨਾਂ ਨੂੰ ਮਹਾਂਪੁਰਸ਼ ਬ੍ਰਹਮ ਗਿਆਨੀ ਬਣਾ ਦੇਣ ਵਾਲੇ ਹੋ। ਪਾਪਾਂ ਨੂੰ ਆਪ ਜੀ ਹਰਨ ਵਾਲੇ, ਨਾਸ ਕਰਨ ਵਾਲੇ, ਦੂਰ ਕਰਨ ਵਾਲੇ ਹੋ। ਐਸੇ ਪਰਮੇਸ਼ਵਰ ਪਰਮ ਪਿਤਾ ਅਸੀਂ ਤੁਹਾਡੀ ਸ਼ਰਨ ਹਾਂ।
ਜੈ ਜੈ ਜਗਕਾਰ।
ਇਸੇ ਤਰ੍ਹਾਂ ਕਹਿਣਾ, ਹੇ ਜਗਤ ਦੇ ਕਾਰਨ, ਹੇ ਪਰਮੇਸ਼ਰ ਦੀ ਸ਼ਕਤੀ ਭਗਵਤੀ, ਤੂੰ ਜਗਤ ਦਾ ਕਾਰਨ ਹੈ। ਜਗਤ ਨੂੰ, ਸ੍ਰਿਸ਼ਟੀ ਨੂੰ ਪੈਦਾ ਕਰਨਾ ਤੂੰ ਕਾਰਨ ਹੈ। ਪਹਿਲ ਪਹਿਲ ਤੇਰੀ ਹੈ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ।
ਸ੍ਰਿਸ਼ਟ ਉਭਾਰਨ,
ਸ੍ਰਿਸ਼ਟੀ ਨੂੰ ਬਚਾਉਣ ਵਾਲੇ,
ਮਮ ਪ੍ਰਤ ਪਾਰਨ,
ਮੇਰੀ ਪ੍ਰਤ ਪਾਲਣਾ ਕਰੋ, ਮੇਰੀ ਪਾਲਣਾ ਪੋਸਣਾ ਕਰੋ ਜੀ।
ਜੈ ਤੇਗ,
ਇਹ ਤੇਗ ਤਲਵਾਰ ਪਰਮੇਸ਼ਰ ਦੀ ਸ਼ਕਤੀ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ, ਤੇਰੀ ਸਦਾ ਜਿੱਤ ਹੋਵੇ। ਆਪਣੇ ਮੁੱਖ ਵਿੱਚ ਪਹਿਲਾ ਚੁਲਾ ਭਰ ਕੇ ਪੰਜ ਬਜ਼ੁਰਗੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਨ ਸਿੰਘ, ਭਾਈ ਹਿੰਮਤ ਸਿੰਘ, ਪੰਜਾਂ ਨੂੰ ਲਗਾੜ ਕੇ ਇਸ ਤਰ੍ਹਾਂ ਗੁਰੂ ਜੀ ਨੇ ਕਿਹਾ ਹੈ।
ਮਨ ਸਨ ਮੁਖ ਨੇਤਰ ਅਖਵਾਏ ਕਰ,
ਕਹਿੰਦੇ ਤਿਆਰ ਕਰਕੇ ਅੰਮ੍ਰਿਤ ਚੁਲਾ ਭਰ ਕੇ ਤੇ ਵੀਰ ਆਸਣ ਲਵਾਇਆ ਹੈ, ਤੇ ਵੀਰ ਆਸਣ ਲਵਾ ਕੇ ਸਤਿਗੁਰੂ ਜੀ ਨੇ ਕਿਹਾ ਹੈ ਵੀ ਸਨਮੁਖ ਹੋ, ਆਪਣੇ ਨੇਤਰ ਪੂਰੇ ਖੋਲੋ,
ਦਈ ਮਦ ਮੋਹ ਡਾਰ,
ਨੇਤਰ ਖੁਲਵਾ ਕੇ ਸਤਿਗੁਰੂ ਜੀ ਨੇ ਨੇਤਰਾਂ ਵਿੱਚ ਜਿਹੜਾ ਹੈ ਅੰਮ੍ਰਿਤ ਜਿਹੜਾ ਹੈ ਪਾਇਆ ਹੈ।
ਜੋ ਪਈ ਅਕਾਲ ਅਕਾਲ ਕਰ ਜਾਪ ਜਪਾਈ,
ਅਕਾਲ ਅਕਾਲ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਫਤਿਹ ਮਹਾਰਾਜ ਨੇ ਉਸ ਵਕਤ ਅਕਾਲ ਕਾਲ ਦਾ ਜਾਪ ਕਰਵਾਇਆ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇਸੇ ਤਰ੍ਹਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਜਿਹੜੀ ਬੁਲਵਾਈ ਹੈ ਮਹਾਰਾਜ ਜੀ ਨੇ, ਇਹ ਜਦੋਂ ਅੰਮ੍ਰਿਤ ਛਕੀਦਾ ਹੈ ਨਾ, ਉਦੋਂ ਜਦੋਂ ਚੁਲਾ ਨੇਤਰਾਂ ਵਿੱਚ ਜਾਂ ਸੀਸ ਵਿੱਚ ਜਾਂ ਮੁੱਖ ਵਿੱਚ ਪਾਉਂਦੇ ਹਨ, ਛਕਾਉਂਦੇ ਹਨ ਤੇ ਕਹਿੰਦੇ ਹਨ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੋਂ ਜਿਹੜਾ ਛਕਣ ਵਾਲਾ ਉਸੇ ਤਰ੍ਹਾਂ ਚੁਲਾ ਛਕ ਕੇ ਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵਾਰੀ ਮੁੱਖ ਵਿੱਚ ਪਾਉਣਾ ਹੈ, ਪੰਜ ਵਾਰੀ ਮੁੱਖ ਵਿੱਚ, ਪੰਜ ਵਾਰੀ ਨੇਤਰਾਂ ਵਿੱਚ, ਪੰਜ ਵਾਰੀ ਕੇਸਾਂ ਵਿੱਚ, ਜਿੰਨੀਆਂ ਵੀ ਮੁੱਖ ਵਿੱਚ ਪਾਉਣਾ ਹੈ ਨਾ ਅੰਮ੍ਰਿਤ, ਕੇਸਾਂ ਵਿੱਚ, ਨੇਤਰਾਂ ਵਿੱਚ, ਉਹਨੀਆਂ ਦੀ ਫਤਿਹ ਬੁਲਾਉਣੀ ਹੈ। ਇਸ ਤਰ੍ਹਾਂ ਕਹਿੰਦੇ ਪਹਿਲਾਂ ਮਰਿਆਦਾ ਹੈ, ਇਸ ਤਰ੍ਹਾਂ ਸੀ ਕਿ ਮੁੱਖ ਵਿੱਚ ਜਦੋਂ ਪਾਉਣਾ ਅੰਮ੍ਰਿਤ ਤੇ ਫਤਿਹ ਬੁਲਾ ਕੇ ਮਗਰ ਮੂਲ ਮੰਤਰ ਦਾ ਜਾਪ ਕਰਨਾ, ਤੇ ਜਿੰਨੀ ਵਾਰੀ ਕਹਿੰਦੇ ਉਹ ਚੁਲੇ ਲੈਣੇ, ਉਨੀ ਵਾਰੀ ਮੂਲ ਮੰਤਰ ਤੇ ਉਨੀ ਵਾਰੀ ਫਤਿਹ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਅੰਮ੍ਰਿਤ ਛਕਾਇਆ ਜਾਂਦਾ ਹੈ, ਤੇ ਕਹਿੰਦੇ ਹਨ ਗੁਰੂ ਜੀ ਨੇ ਉਸ ਵਕਤ ਸਿੱਖਾਂ ਦੇ ਨੇਤਰ ਖੁਲਵਾਏ ਵੀ ਨੇਤਰ ਆਪਣੇ ਖੋਲੋ, ਚੰਗੀ ਤਰ੍ਹਾਂ ਖੁਲਵਾ ਕੇ ਸਨਮੁਖ ਕਰਕੇ ਨੇਤਰਾਂ ਵਿੱਚ ਅੰਮ੍ਰਿਤ ਪਾਇਆ ਤੇ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਬੁਲਵਾਈ ਕਾਲ ਕਾਲ ਦੇ ਜਕਾਰੇ ਵਜਾਏ,
ਸ੍ਰੀ ਵਾਹਿਗੁਰੂ ਗੁਰ ਫਤਿਹ ਬੁਲਾਈ,
ਵਾਹਿਗੁਰੂ ਜੀ ਦੀ ਫਤਿਹ ਬੁਲਾਈ,
ਗੁਣ ਪੰਜ ਪੰਜ ਸੀਸ ਅੰਤਰੀ ਪਾਏ,
ਪੰਜ ਪੰਜ ਚੁੜੇ ਸਤਿਗੁਰੂ ਜੀ ਨੇ ਕੇਸਾਂ ਵਿੱਚ ਪਾਏ,
ਪੰਜ ਪੰਜ ਪੰਚਨ ਦਈ ਛਕਾਏ,
ਪੰਜ ਪੰਜ ਚੁੜੇ ਸਤਿਗੁਰੂ ਜੀ ਨੇ ਕਿਹਾ ਵੀ ਸਿੱਖੋ ਹੁਣ ਤੁਸੀਂ ਕੀ ਕਰੋ, ਆਪਣਾ ਖੱਬਾ ਹੱਥ ਤਾਂ ਕਰਕੇ ਖੱਬੇ ਤੇ ਸੱਜਾ ਹੱਥ ਰੱਖੋ, ਆਪਣਾ ਬੁੱਗ ਬਣਾਓ, ਇਸ ਤਰ੍ਹਾਂ ਖੱਬੇ ਤੇ ਸੱਜਾ ਹੱਥ ਰਖਾ ਕੇ ਪੰਜਾਂ ਦੇ ਕਹਿੰਦੇ ਬੁੱਕਾਂ ਦੇ ਵਿੱਚ ਸਤਿਗੁਰੂ ਜੀ ਨੇ ਚੁਲਾ ਪਾ ਦਿੱਤਾ ਵਾਰੀ ਵਾਰੀ, ਪੰਜਾਂ ਦੇ ਬੁੱਕਾਂ ਵਿੱਚ ਚੁਲਾ ਪਾਇਆ ਤੇ ਪੰਜ ਪੰਜ ਵਾਰੀ ਮੁੱਖ ਵਿੱਚ ਪਾਇਆ, ਪੰਜੇ ਵਾਰੀ ਸ਼ਿਕਾਰਤਾ ਦੇ ਜਿਹੜਾ ਅੰਮ੍ਰਿਤ ਵਧਿਆ ਉਹ ਸਤਿਗੁਰੂ ਜੀ ਨੇ ਪੂਰੇ ਬਾਟੇ ਨੂੰ ਪੰਜਾਂ ਸਿੰਘਾਂ ਦਾ ਮੁੱਖ ਲਵਾਇਆ। ਇਸ ਤਰ੍ਹਾਂ ਕਿਹੜੇ ਸੁਨਹਿਰੀਏ ਭਰਾ ਬਣਾ ਦਿੰਦੇ ਜਿਹੜੇ ਇੱਕੋ ਪਾਟੇ ਸ਼ਗਨ ਉਹਨਾਂ ਨੂੰ ਸੁਨਹਿਰੀਏ ਕਹੀਦਾ ਹੈ ਤੇ ਇਸ ਤਰ੍ਹਾਂ ਕਹਿੰਦੇ ਕੁਝ ਇੱਕ ਰੂਪ ਕਰ ਦਿੱਤਾ ਪੰਜਾਂ ਨੂੰ
ਭਿੰਨ ਭੇਤ ਕੱਚ ਰੱਖਣ ਨਾ ਪਾਏ
ਉਹ ਜਿਹੜਾ ਭਿੰਨ ਵੱਖਰਾ ਜਿਹੜਾ ਭੇਦ ਹੈ ਵੀ ਮੈਂ ਵੀ ਨਾਈ ਹਾਂ ਤੂੰ ਜੱਟ ਹੈ ਜਾਂ ਮੈਂ ਚੀਵਰ ਹਾਂ ਤੂੰ ਦੂਸਰਾ ਹੈ ਤੀਸਰਾ ਹੈ ਕਹਿੰਦੇ ਸਤਿਗੁਰੂ ਜੀ ਨੇ ਸਾਰਾ ਜਿਹੜੇ ਭੇਦ ਨਾ ਜਾਤਾਂ ਪਾਤਾਂ ਦੇ ਮਿਟਾ ਦਿੱਤੇ ਤੇ ਕਿਹਾ ਵੀ ਭਾਈ ਸਿੱਖੋ ਅੱਜ ਤੋਂ ਤੁਸੀਂ ਇੱਕ ਅਕਾਲ ਮੁਰਖ ਦੀ ਫੌਜ ਹੋ ਕੋਈ ਜਾਤ ਪਾਤ ਦਾ ਭੇਦ ਨਹੀਂ ਰੱਖਣਾ ਹੈ
ਚਾਰ ਵਰਨ ਉਹ ਆਸ਼ਰਮ ਚਾਰ
ਚਾਰ ਜਿਹੜੇ ਵਰਨ ਹਨ ਖੱਤਰੀ ਬ੍ਰਾਹਮਣ ਸੂਦ ਵੈਸ ਇਸੇ ਤਰ੍ਹਾਂ ਬ੍ਰਹਮਚਰਜ ਗ੍ਰਹਿਸਥ ਤੇ ਵਾਨਪ੍ਰਸਥ ਸੰਨਿਆਸੀ ਇਹ ਚਾਰ ਆਸ਼ਰਮ ਇੱਕੋ ਹੀ ਸਤਿਗੁਰੂ ਜੀ ਨੇ ਕਰ ਦਿੱਤੇ ਐਸੀ ਕਲਾ ਵਰਤਾਈ ਗੁਰੂ ਜੀ ਨੇ
ਜਨੇਊ ਟਿੱਕੇ ਦੇਉ ਉਤਾਰ
ਦਿੱਤਾ ਵੀ ਸਿੱਖੋ ਅੱਜ ਤੋਂ ਕਿਸੇ ਨੇ ਕੋਈ ਜਨੇਊ ਗਲ ਵਿੱਚ ਨਹੀਂ ਪਾਉਣਾ ਹੈ ਬਾਹਮਣਾ ਦੀ ਤਰ੍ਹਾਂ ਨਾ ਮੁੱਖ ਤੇ ਕੋਈ ਟਿੱਕਾ ਲਾਉਣਾ ਹੈ ਸਭ ਉਤਾਰ ਦਿਓ
ਹੁਣ ਸਤਿਗੁਰ ਉਹਨਾਂ ਸਿੱਖਿਆ ਦਈ
ਉਹਨਾਂ ਨੂੰ ਕਹਿੰਦੇ ਪੰਜਾਂ ਸਿੰਘਾਂ ਨੂੰ ਸਤਿਗੁਰ ਜੀ ਨੇ ਫਿਰ ਜਿਹੜੀ ਰਹਿਤ ਮਰਿਆਦਾ ਸਭ ਦੱਸੀ
ਮੀਣੇ ਮਸੰਦਨ ਵਰਤਿਓ ਨਹੀਂ
ਕਹਿ ਦਿੱਤਾ ਕਿ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਮੀਣੇ ਜਿਹੜੇ ਹਨ ਪ੍ਰਿਥੀਏ ਦੀ ਗੋਦ ਵਿੱਚੋਂ ਪ੍ਰਿਥੀਏ ਦੀ ਵੰਸ਼ ਵਿੱਚੋਂ ਔਲਾਦ ਵਿੱਚੋਂ ਇਹਨਾਂ ਨੂੰ ਮੀਣੇ ਕਿਹਾ ਜਾਂਦਾ ਹੈ ਤੇ ਮਸੰਦ ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਸਨ ਪਰ ਗੁਰੂ ਜੀ ਦੇ ਨਾਂ ਤੇ ਲੈ ਕੇ ਭੇਟਾਵਾਂ ਤੇ ਆਪਣੇ ਘਰ ਵਿੱਚ ਰੱਖ ਲੈਣੀਆਂ ਗੁਰੂ ਤੱਕ ਪਹੁੰਚਾਉਣੀਆਂ ਇਹਨਾਂ ਗੁਰੂ ਜੀ ਨੇ ਕਿਹਾ ਵੀ ਇਹ ਜਿਹੜੇ ਹਨ ਮੀਣੇ ਪ੍ਰਿਥੀ ਦੀ ਔਲਾਦ ਵਿੱਚੋਂ ਇਸੇ ਤਰ੍ਹਾਂ ਮਸੰਦ ਜਿਹੜੇ ਗੁਰੂ ਘਰ ਦੇ ਸੇਵਾਦਾਰ ਖਵਾਉਂਦੇ ਹਨ ਇਹਨਾਂ ਦਾ ਕਿਸੇ ਦਾ ਵਿਸਾਰ ਨਹੀਂ ਕਰਨਾ ਹੈ ਬਿਲਕੁਲ
ਕੁੜੀ ਮਾਰ ਰਮ ਰਹੀ ਨੜੀ ਮਾਰ
ਇਸੇ ਤਰ੍ਹਾਂ ਜਿਹੜੇ ਕੁੜੀ ਮਾਰ ਪੇਟ ਦੇ ਵਿੱਚ ਹੀ ਕੁੜੀਆਂ ਨੂੰ ਮਾਰਦੇ ਹਨ ਮਰੂਣ ਹੱਤਿਆ ਜਿਹਨੂੰ ਕਹਿੰਦੇ ਹਨ ਤੇ ਗੁਰੂ ਜੀ ਨੇ ਕਿਹਾ ਜਿਹੜੇ ਰਾਮ ਰਾਈਏ ਗੰਗੂ ਛਾਈਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਗੋਲੀ ਚਲਾਈ ਸੀ ਗੰਗੂ ਛਾਈਏ ਨੇ ਮਸੰਦ ਨੇ ਇਹਨਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਨੜੀ ਮਾਰ ਜਿਹੜੇ ਨੜੀ ਮਾਰ ਹਨ ਤੰਬਾਕੂ ਬੀੜੀਆਂ ਪੀਣ ਵਾਲੇ ਕਹਿੰਦੇ ਇਹਨਾਂ ਦੇ ਨਾਲ ਬਿਲਕੁਲ ਮੇਲ ਨਹੀਂ ਰੱਖਣਾ ਹੈ ਸਿਗਰਟਾਂ ਪੀਣ ਵਾਲਿਆਂ ਨਾਲ
ਜੋ ਇਹ ਮਿਲੇ ਸੋ ਹੋਏ ਹੈ ਖੁਆਰ
ਜਿਹੜਾ ਸਾਡੇ ਬਚਨ ਦੀ ਉਲੰਘਣਾ ਕਰੇਗਾ ਇਹਨਾਂ ਦੇ ਨਾਲ ਮਿਲੇਗਾ ਜੁਲੇਗਾ ਮੇਲ ਵਰਤ ਰੱਖੇਗਾ ਮੇਲ ਜੁਲ ਰੱਖੇਗਾ ਕਹਿੰਦੇ ਉਹ ਖੁਆਰ ਹੋਣਗੇ ਉਹਨਾਂ ਨੂੰ ਢੋਈ ਨਹੀਂ ਕਿਤੇ ਮਿਲੇਗੀ ਭਾਈ
ਜਥਾ ਸ਼ਕਤ ਗੁਰ ਗੋਲਕ ਪਾਇਓ
ਨਾਲ ਹੀ ਸਿੱਖਿਆ ਦਿੱਤੀ ਵੀ ਗੁਰੂ ਕੇ ਸਿੱਖੋ ਅੱਜ ਤੋਂ ਜਿੰਨੀ ਸ਼ਕਤੀ ਹੋਵੇ ਨਾ ਜਿੰਨੀ ਸਮਰੱਥਾ ਹੋਵੇ ਜਿੰਨੇ ਤੁਸੀਂ ਜੋਗੇ ਹੋ ਉਹ ਗੁਰੂ ਦੀ ਗੋਲਕ ਵਿੱਚ ਆਪਣਾ ਦਸੋ ਦਸੋਂ ਦਿਨਾਂ ਕੱਢ ਕੇ ਦੇਣਾ ਹੈ ਉਸ ਵਕਤ ਸਵਾ ਕਰਪਿਆ ਜਿਹੜੇ ਗੁਰੂ ਜੀ ਦੇ ਭੇਟਾ ਰੱਖਦੇ ਹੁੰਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ ਕਿਹਾ ਵੀ ਜਿੰਨੀ ਤੁਹਾਡੀ ਸ਼ਕਤੀ ਹੈ ਸਮਰੱਥਾ ਉਹਨਾਂ ਕਰਕੇ ਗੁਰੂ ਦੇ ਘਰ ਵਿੱਚ ਦੇਣਾ ਹੈ ਤੇ ਨਾਲ ਕਿਹਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਓ ਖਾਲਸੇ ਨੂੰ ਛਕਾਉਣ ਦੇ ਨਾਲ ਆਪ ਛਕਣੀ ਹੈ ਦਸਤਾਰ ਸਜਾਉਣੀ ਹੈ ਤੇ ਇਸੇ ਤਰ੍ਹਾਂ ਜਿਹੜਾ ਹੈ ਜਿਹੜਾ ਤੇੜ ਉਹ ਕਛਹਿਰਾ ਪਾਉਣਾ ਹੈ ਭਾਈ
ਗੁਰੂ ਗ੍ਰੰਥ ਬਚਨ ਪਰ ਰਹਿਓ
ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨ ਕਿਹੜੇ ਹਨ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਸ਼ਬਦ ਹਨ ਇਹੀ ਗੁਰੂ ਦੇ ਚਰਨ ਹਨ ਜਿਹੜੇ ਗੁਰੂ ਦੇ ਸ਼ਬਦ ਵਿੱਚ ਧਿਆਨ ਧਰਨਾ ਹੈ ਇਹੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਇਹੀ ਗੁਰੂ ਦੇ ਚਰਨਾਂ ਦਾ ਧਿਆਨ ਹੈ ਜਿਹੜੇ ਸ਼ਬਦਾਂ ਵਿੱਚ ਤਿਆਰ ਰੱਖਣਾ ਨਾ ਗੁਰੂ ਜੀ ਦਾ ਹੁਕਮਨਾਮਾ ਸੁਣਦੇ ਹਾਂ ਸੁਣ ਕੇ ਉਹਨੂੰ ਵਿਚਾਰਨਾ ਉਹਦੇ 'ਚ ਧਿਆਨ ਰੱਖਣਾ ਇਹੀ ਗੁਰੂ ਦੇ ਚਰਨਾਂ ਦਾ ਧਿਆਨ ਹੈ ਇਹ ਗੁਰੂ ਦੇ ਚਰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਪੰਜਾਂ ਪਿਆਰਿਆਂ ਨੂੰ ਕਿ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੁਸੀਂ ਖਾਲਸਾ ਸਾਹਿਬ ਜਗੇ ਹੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣਾ ਹੈ ਤੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਰਹਿਣਾ ਸਦਾ ਬੈੜਾ ਦੇਣਾ ਹੈ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ਗੱਲ
ਗੱਲ ਸੀ ਕਿ ਗੁਰੂ ਜੀ ਨੇ ਜਿਸ ਕਰਕੇ ਸਾਰੀ ਸਿੱਖਿਆ ਦੇ ਕੇ ਸ੍ਰੀ ਸਾਹਿਬਾਂ ਗਾਲਾਂ ਵਿੱਚ ਪਾ ਪਾ ਦਿੱਤੀਆਂ। ਹੁਣ ਅੱਜ ਕੱਲ ਜਿਹੜਾ ਅੰਮ੍ਰਿਤ ਛਕਣ ਚਾਹੀਦਾ ਹੈ, ਪਹਿਲਾਂ ਸਾਰੇ ਤਿਆਰ ਹੋ ਕੇ ਸਾਰੇ ਪੰਜੇ ਕਾਲ ਦੇ ਪੂਰੇ ਧਾਰਨੀ ਹੋ ਕੇ ਫਿਰ ਅੰਮ੍ਰਿਤ ਛਕੀਦਾ ਹੈ। ਉਸ ਵਕਤ ਪਹਿਲਾ ਸਮਾਂ ਹੋਣ ਕਰਕੇ ਗੁਰੂ ਜੀ ਨੇ ਸਾਰੇ ਅੰਮ੍ਰਿਤ ਛਕਾਇਆ, ਸਾਰੀ ਮਿਹਨਤ ਮਰਿਆਦਾ ਦੱਸ ਕੇ ਤੇ ਸ੍ਰੀ ਸਾਹਿਬਾਂ ਵੱਡੀਆਂ ਜਿਹੜੀਆਂ ਪਹਿਨਾ ਦਿੱਤੀਆਂ ਵੀ ਅੱਜ ਤੋਂ ਤੁਸੀਂ ਖਾਸ ਸਦਕੇ ਹੋ ਭਾਈ। ਕਹਿ ਦਿੱਤਾ ਵੀ ਅੱਜ ਤੋਂ ਸਿਰ ਦੀ ਦਸਤਾਰ ਸਜਾਉਣੀ ਹੈ ਤੇ ਦਸਤਾਰ ਵਿੱਚ ਚੱਕਰ ਤੇ ਕੰਧ ਜਿਹੜੀ ਸ੍ਰੀ ਸਾਹਿਬ ਜਿਹਦੇ ਛੋਟੇ ਛੋਟੇ ਕਿਰਪਾਨ ਹਨ ਨਿਹੰਗ ਸਿੰਘ ਸਜਾਉਂਦੇ ਹਨ ਦਸਤਾਰਾਂ ਵਿੱਚ। ਇਸ ਤਰ੍ਹਾਂ ਗੁਰੂ ਜੀ ਨੇ ਕਿਹਾ ਵੀ ਸਿਰ ਦੀ ਦਸਤਾਰ ਦਸਤਾਰ ਦੇ ਚੱਕਰ ਤੇ ਛੋਟੇ ਛੋਟੇ ਸ਼ਰਤ ਲਾਉਣੇ ਹਨ। ਮੁਖੋਂ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰੂ ਜੀ ਅਕਾਲ ਅਕਾਲ ਦੇ ਜਕਾਰੇ ਗਜਾਏ। ਪੜ੍ਹਨੀ ਹੈ
ਜਾਪ ਜਪ ਜਾਪ ਦੋਵੇਂ ਵੇਲੇ ਚ ਪਾਇਓ।
ਜਪ ਜੀ ਸਾਹਿਬ ਤੇ ਜਾਪ ਸਾਹਿਬ ਦੇ ਦੋਵੇਂ ਵੇਲੇ ਪੜ੍ਹਨਾ ਹੈ ਨਾ, ਇਹ ਸਤਿਗੁਰੂ ਜੀ ਨੇ ਹੁਕਮ ਕੀਤਾ। ਪੰਜ ਬਾਣੀਆਂ ਦਾ ਉਹ ਹਦਾਇਤ ਦਿੱਤੀ ਵੀ ਪੰਜ ਬਾਣੀਆਂ ਪੱਕੀਆਂ ਬਾਣੀਆਂ ਹੈ, ਸ਼ਾਮ ਨੂੰ ਰਹਿਰਾ ਸਾਹਿਬ ਤੇ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ। ਸੱਤ ਬਾਣੀਆਂ ਸਿੱਖ ਦੀਆਂ ਨਿਤਨੇਮ ਹੋਣਾ ਜ਼ਰੂਰੀ ਹੈ ਪੱਕਾ, 12 ਮਹੀਨੇ ਭਾਵੇਂ ਕਿੰਨਾ ਵੀ ਦੁੱਖ ਦਲਿੱਦਰ ਆ ਜਾਵੇ। ਤੇ ਅੱਜ ਕੱਲ੍ਹ ਕੀ ਕਰਦੇ ਨੇ, ਪੰਜ ਬਾਣੀ ਕਿਹੜੀਆਂ ਬਣਾ ਦਿੱਤੀਆਂ ਹਨ ਕਿ 3 ਸਵੇਰੇ ਤੇ 2 ਸ਼ਾਮ ਨੇ, ਕਿ ਜਪ ਜੀ ਸਾਹਿਬ ਪੜ੍ਹ ਲੈਣਾ ਹੈ ਤੇ ਇਸੇ ਤਰ੍ਹਾਂ ਜਾਪ ਸਾਹਿਬ ਪੜ੍ਹ ਲੈਣਾ ਹੈ ਤੇ ਨੰਦ ਸਾਹਿਬ ਪੜ੍ਹ ਲੈਣਾ ਹੈ, ਜਾਂ ਜਿਹੜਾ ਹੈ ਸਰਾਵਕ ਸ਼ੁੱਧ ਸਮੂਹ ਦਾਨ ਕੇ ਇਹ ਸਵਈਏ ਪੜ੍ਹ ਲੈਣੇ ਹੈ ਤੇ ਨੰਦ ਸਾਹਿਬ ਪੜ੍ਹ ਲੈਣਾ ਹੈ, ਸ਼ਾਮ ਨੂੰ ਰਹਿਰਾ ਸਾਹਿਬ ਤੇ ਕੀਰਤਨ ਸੋਹਿਲਾ ਸਾਹਿਬ ਸੌਣ ਵੇਲੇ, ਇਹ ਪੰਜ ਬਾਣੀਆਂ ਬਣਾ ਦਿੱਤੀਆਂ ਹਨ। ਤੇ ਨੰਦ ਸਾਹਿਬ ਵੀ ਕਈ ਕਈ ਕਰਦੇ ਹਨ, 5-6 ਪੌੜੀਆਂ ਪੜ੍ਹਦੇ ਹਨ, ਕਹਿੰਦੇ ਵੱਧ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ। ਸਤਿਗੁਰੂ ਜੀ ਨੇ 5 ਬਾਣੀਆਂ ਨੰਦ ਸਾਹਿਬ ਨੇ 40 ਸੰਪੂਰਨ ਜਿਹੜੀਆਂ ਪੌੜੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ। ਅੱਜ ਅਸੀਂ ਪੜ੍ਹਨਾ ਨਹੀਂ ਚਾਹੁੰਦੇ, 24 ਸਾਹਿਬ ਏਦਾਂ ਕੀਤਾ ਹੈ ਕਿ ਦੁੱਧ ਦੇ ਉੱਤੇ ਲਿਓ ਬਚਾਈ ਇਸ ਤੱਕ ਪੜ੍ਹ ਕੇ ਕਹਿੰਦੇ ਮੇਰਾ ਜੀ ਪਾਠ ਹੋ ਗਿਆ ਸਾਰਾ, ਬਾਕੀ ਸਾਰੇ ਅੜਿੱਲ ਸਵਈਆ ਦੋਹਰਾ ਸਭ ਛੱਡ ਦਿੰਦੇ ਹਨ। ਇਹ ਗੁਰੂ ਦੀ ਮਰਿਆਦਾ ਤੋਂ ਉਲਟ ਹੈ, ਜਿੰਨਾ ਕੁ ਪੜਾਂਗੇ ਉਨਾ ਕੁ ਲਾਹ ਲਹਾਂਗੇ। ਇਹ ਤੇ ਜਿਨ੍ਹਾਂ ਨੇ ਵੱਧ ਪੜਿਆ ਉਹਨਾਂ ਵੱਧ ਖੱਟ ਲੈਣਾ ਹੈ, ਜਿੰਨਾ ਗੁਰੂ ਦੇ ਪੂਰਾ ਬਚਨ ਹੀ ਨੇ ਮੰਨਿਆ ਉਹਨਾਂ ਕੀ ਲੈਣਾ ਹੈ, ਉਹਨਾਂ ਦਾ ਪੜਿਆ ਤੇ ਅਨਪੜਿਆ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਨੇ ਫਰਮਾਇਆ, ਹਾਂਜੀ
ਜਪ ਜਾਪ ਦੋਵੇਂ ਵੇਲੇ ਚ ਪਾਇਓ।
ਭਾਈ ਜਪ ਜੀ ਸਾਹਿਬ ਜਾਪ ਸਾਹਿਬ ਤੇ ਦੋਵੇਂ ਵੇਲੇ ਜਿਹੜਾ ਜਪਣਾ ਹੈ, ਕਈ ਕਹਿੰਦੇ ਹਨ ਸ਼ਾਮ ਹੋ ਜਾਵੇ ਕਹਿੰਦੇ ਵੀ ਜਪ ਜੀ ਸਾਹਿਬ ਨਹੀਂ ਪੜ੍ਹਨਾ ਚਾਹੀਦਾ, ਨਾ ਕੋਈ ਜਾਪ ਸਾਹਿਬ ਪੜ੍ਹਨਾ ਚਾਹੀਦਾ ਹੈ। ਸਾਧ ਸੰਗ ਜੀ ਸੰਧਿਆ ਦੇ ਸਮੇਂ ਰਹਿਰਾਜ ਸਾਹਿਬ ਦਾ ਟਾਈਮ ਹੈ, ਰਹਿਰਾਜ ਸਾਹਿਬ ਮੰਡ ਜਾਪ ਕਰਕੇ ਬਾਅਦ ਵਿੱਚ ਕੋਈ ਵੀ ਬਾਣੀ ਪੜ੍ਹ ਸਕਦੇ ਹਾਂ। ਕੀਰਤਨ ਸੋਹਿਲਾ ਸੌਣ ਸਮੇਂ, ਰਹਿਰਾਜ ਸਾਹਿਬ ਸੰਧਿਆ ਸਮੇਂ, ਸੂਰਜ ਅਸਤ ਹੋਣ ਸਮੇਂ, ਬਾਕੀ ਜਪ ਜੀ ਸਾਹਿਬ ਜਾਪ ਸਾਹਿਬ ਸਵਈਏ ਹੋਰ ਬੇਨਤ ਬਾਣੀਆਂ ਸੁਖਮਨੀ ਸਾਹਿਬ ਕੋਈ ਕਿਸੇ ਦਾ ਟਾਈਮ ਨਹੀਂ ਹੈ ਪੜ੍ਹਨ ਦਾ, ਜਦੋਂ ਮਰਜ਼ੀ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ, ਉਠਤ ਬੈਠਤ ਸੋਵਤ ਨਾਮ ਅੱਠੇ ਪੈਰ ਨਾਮ ਦੀ ਕਮਾਈ ਕਰਨੀ ਹੈ, ਇਹ ਗੁਰੂ ਜੀ ਦੇ ਘਰ ਦਾ ਸਿਧਾਂਤ ਹੈ, ਨਾ ਕਿ ਵੇਲਾ ਵਕਤ ਵਿਚਾਰਨਾ ਵੀ ਹੁਣ ਨਹੀਂ ਪੜ੍ਹਨਾ ਹੈ। ਗੁਰੂ ਜੀ ਦਾ ਵਚਨ ਹੈ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਜੇ ਵੇਲੇ ਵੇਂਦੇ ਰਹੀਏ ਤਾਂ ਭਗਤੀ ਕਿਹੜੇ ਵੇਲੇ ਕਰੀਏ, ਸਾਨੂੰ ਤੇ ਕੰਮ ਹੀ ਬਹੁਤ ਹੈ, ਸਾਰਾ ਸਾਰਾ ਦਿਨ ਕੰਮ ਵਿੱਚ ਲੰਘ ਜਾਂਦਾ ਹੈ, ਰਾਤ ਸੁੱਤਿਆਂ ਲੰਘ ਜਾਂਦੀ ਹੈ। ਇਸ ਕਰਕੇ ਗੁਰੂ ਦੀ ਬਾਣੀ ਦਾ ਜਾਪ ਹਾਲ ਵੇਲੇ ਹੀ ਕਰਨਾ ਯੋਗ ਹੈ। ਗੁਰੂ ਜੀ ਨੇ ਵਚਨ ਕੀਤਾ ਭਾਈ ਜਾਪ ਜੀ ਸਾਹਿਬ ਜਾਪ ਸਾਹਿਬ ਸਭ ਬਾਣੀਆਂ ਜਿਹੜੀਆਂ ਜਦੋਂ ਸਮਾਂ ਮਿਲਦਾ ਪੜ੍ਹਦੇ ਰਹਿਣਾ ਹੈ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਨੇ ਆਨੰਦ ਸਾਹਿਬ ਜਿਹੜਾ ਉਹਦਾ ਵੀ ਤੇ ਰਹਿਰਾਜ ਸਾਹਿਬ ਦਾ ਜਾਪ ਵੀ ਦੱਸਿਆ ਵੀ ਇਹ ਵੀ ਭਾਈ ਪੜ੍ਹਨਾ ਹੈ ਸੰਪੂਰਨ ਤੌਰ ਤੇ।
ਚੰਡੀ ਬਾਣੀ ਖੜੇ ਪੜ੍ਹਾਇਓ,
ਚੰਡੀ ਦੀ ਬਾਣੀ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਕਿਹਾ ਜਿਹੜੀ ਚੰਡੀ ਦੀ ਵਾਰ ਹੈ ਪ੍ਰਥਮ ਭਗਵਾਨ ਦੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਇਹਦੀ ਸੰਪੂਰਨ ਜਿਹੜੀ ਬਾਣੀ ਹੈ ਸਤਿਗੁਰੂ ਜੀ ਨੇ ਕਿਹਾ ਵੀ ਖਾਲਸਾ ਜੀ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਖੜੇ ਖੜੋਤੇ ਚੰਡੀ ਦੀ ਬਾਣੀ ਪੜ੍ਹਨੀ ਹੈ।
ਦੋਏ ਵੇਲੇ ਉੱਠ ਬੰਦਿਓ ਬੰਦਾਇਓ ਦਸਤਾਰੇ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਵੀ ਦੋਵੇਂ ਟਾਈਮ ਹੀ ਬੰਦਿਓ ਦਸਤਾਰੇ, ਕਿ ਦੋਵੇਂ ਟਾਈਮ ਹੀ ਸਤਿਗੁਰੂ ਜੀ ਨੇ ਕਿਹਾ ਵੀ ਕੰਘਾ ਕਰਨਾ ਹੈ ਕੇਸਾਂ ਨੂੰ, ਦੋਵੇਂ ਟਾਵੀ ਜਿਹੜੀ ਦਸਤਾਰ ਹੈ ਚੁਣ ਕੇ ਭਾਵ ਸਾਰੀ ਦਸਤਾਰ ਖੋਲ ਕੇ ਉਹਨੂੰ ਝਾੜ ਕੇ ਫਿਰ ਸਜਾਉਣਾ ਹੈ ਸੀਸ ਤੇ। ਕਈ ਕੀ ਕਰਦੇ ਨੇ ਕੰਘਾ ਹਫ਼ਤਾ ਹੀ ਲੰਘ ਜਾਂਦਾ ਹੈ ਕਰਦਿਆਂ ਕਰਦਿਆਂ, ਕੰਘਾ ਕਰਦੇ ਨੀ ਸਿਰ ਦੇ ਵਿੱਚ, ਬਾਅਦ ਸਿਰ ਜੁੜੇ ਹੁੰਦੇ ਹਨ, ਫਿਰ ਉਸੇ ਬਹਾਨੇ ਨਾਲ ਕਟਾ ਦਿੰਦੇ ਜੀ ਮੇਰਾ ਸਿਰ ਜੁੜ ਗਿਆ ਹੈ, ਜੂਆਂ ਪੈ ਗਈਆਂ ਹਨ। ਦੋਵੇਂ ਟਾਈਮ ਜਿਹੜਾ ਕੰਘਾ ਕਰੇਗਾ ਉਹਦੇ ਸਿਰ ਜੂ ਕਿਵੇਂ ਪੈ ਜਾਏਗੀ, ਕਿਵੇਂ ਉਹਦਾ ਸਿਰ ਜਿਹੜਾ ਜੁੜੇ ਹੈਗਾ, ਕਦੀ ਜੁੜ ਨਹੀਂ ਸਕਦਾ ਹੈ। ਸਤਿਗੁਰੂ ਜੀ ਨੇ ਕਿਹਾ ਵੀ ਦੋਵੇਂ ਟਾਈਮ ਕੰਘਾ ਕਰਨਾ ਹੈ, ਦਸਤਾਰ ਜਿਹੜੀ ਉਹ ਵੀ ਸਾਧਸੰਗਤ ਦੀ ਟੋਪੀ ਵਾਂਗ ਨਹੀਂ ਲਾਉਣੀ ਚਾਹੀਦੀ। ਕਈ ਜਾਂਦੇ ਹਨ ਸਾਡੇ ਵਰਗੇ ਘਰ ਨੂੰ ਏਦਾਂ ਜਾ ਕੇ ਪਿੱਛੋਂ ਹੀ ਜਿਹੜੀ ਦਸਤਾਰ ਚੁੱਕ ਕੇ ਰੱਖ ਦਿੰਦੇ ਹਨ ਉੱਥੇ ਮੰਜੇ ਤੇ, ਜਾਂ ਟੰਗਦੇ ਨੇ ਹਨ ਕਿੰਨੀਆਂ ਦੇ ਨਾਲ ਉਸੇ ਤਰ੍ਹਾਂ ਰੱਖ ਕੇ ਸਿਰੇ, ਫਿਰ ਜਿੱਥੇ ਜਾਣਾ ਚਲ ਜਾਂਦੇ ਹਨ। ਇਹ ਟੋਪੀ ਵਾਲਾ ਕੰਮ ਹੈ, ਦਸਤਾਰ ਵਾਲਾ ਕੰਮ ਨਹੀਂ। ਗੁਰੂ ਜੀ ਨੇ ਬਚਨ ਕੀਤਾ ਭਾਈ ਦੋਵੇਂ ਟਾਈਮ ਕੰਘਾ, ਦੋਵੇਂ ਟਾਈਮ ਦਸਤਾਰ ਚੁਣ ਕੇ ਜਿਹੜੀ ਬੰਨਣੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਵੀ ਜਿਹੜੇ ਸ਼ਸਤਰ ਹਨ ਉਹ ਗੁਰੂ ਦੇ, ਉਹ ਗੁਰੂ ਜੀ ਨੇ ਸ਼ਸਤਰਾਂ ਨੂੰ ਪੀਰ ਕਿਹਾ ਹੈ। ਸਹਿਬ ਸਰੋਹੀ ਸਹਿਜੀ ਇਹ ਹਮਾਰੇ ਪੀਰ, ਸਾਡੇ ਪੀਰ ਕੋਈ ਹੋਰ ਨਹੀਂ ਹੈ, ਗੁੱਗੇ ਪੀਰ ਨਹੀਂ ਸਾਡੇ, ਸਾਡੇ ਸ਼ਸਤਰ ਪੀਰ ਹਨ। ਇਸ ਕਰਕੇ ਭਾਈ ਸ਼ਸਤਰਾਂ ਨੂੰ ਜਿਹੜਾ ਹੈ ਨਾ ਅੱਠੇ ਪੈਰ ਸੰਭਾਲ ਕੇ ਰੱਖਣਾ ਹੈ, ਕਦੀ ਕਕਾਰਾਂ ਨੂੰ ਜੁਦਾ ਨਹੀਂ ਕਰਨਾ ਹੈ ਆਪਣੇ ਤੋਂ। ਕਈ ਕੀ ਕਰਦੇ ਹਨ ਸ੍ਰੀ ਸਾਹਿਬ ਮੱਥਾ ਜਿਵੇਂ ਬਾਹਰ ਆਉਣਾ ਹੈ ਨਾ, ਉਦੋਂ ਸ੍ਰੀ ਸਾਹਿਬ ਪੈਰ ਲੈਣੀ ਹੈ, ਘਰ ਦੇ ਕਿਲੀ ਨਾਲ ਡੰਗ ਦੇਣੀ ਹੈ ਤੇ ਲਾ ਕੇ ਰੱਖੀ ਹੁੰਦੀ ਹੈ, ਰਾਤ ਸਾਰੀ ਪਤਾ ਹੀ ਨਹੀਂ ਹੁੰਦਾ ਕਿ ਸ੍ਰੀ ਸਾਹਿਬ ਕਿੱਥੇ ਹੈ। ਇੱਥੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਭਾਈ ਅੱਠੇ ਪੈਰ ਜਿਹੜੇ ਸ਼ਸਤਰ ਸੰਭਾਲ ਕੇ ਰੱਖਣੇ ਹਨ, ਆਪਣੇ ਅੰਗਾਂ ਪੈਰਾਂ ਨੂੰ ਵੱਧ ਪਿਆਰ ਕਰਨਾ ਹੈ ਸ਼ਸਤਰਾਂ
ਨੂੰ
ਜੀ, ਅੰਮ੍ਰਿਤ ਛਕੋ ਤੇ ਜਿਸ ਕਰਕੇ ਸ਼ਿਕਾਰ ਖੇਡੋ ਜੀ,
ਸ਼ਸਤਰ ਵਿਦਿਆ ਜਿਮ ਹੋਏ ਸੰਭਾਰ,
ਜਿਵੇਂ ਕਿਵੇਂ ਨਾ ਸ਼ਸਤਰ ਵਿਦਿਆ ਸਿੱਖਣੀ ਚਾਹੀਦੀ ਹੈ ਸਿੱਖ ਨੂੰ,
ਕਰੇ ਝਟਕੇ ਬਕਰਨ ਓ ਖਾਇਓ।
ਇਸ ਤਰ੍ਹਾਂ ਕਹਿੰਦੇ ਖਾਇਓ, ਕਹਿੰਦੇ ਜਿਹੜਾ ਝਟਕਾ ਹੈ, ਝਟਕੇ ਦਾ ਜਿਹੜਾ ਹੈ ਉਹ ਬੱਕਰਿਆਂ ਨੂੰ ਝਟਕ ਕੇ ਖਾਣਾ ਹੈ। ਕਹਿਣ ਤੋਂ ਭਾਵ ਜਿਹੜਾ ਖਾਲਸਾ ਪੰਥ ਹੈ, ਅੱਜ ਵੀ ਜਿਹੜੇ ਦਲ ਹੈ ਨਿਹੰਗ ਸਿੰਘਾਂ ਦੇ, ਉੱਥੇ ਇਹ ਝਟਕੇ ਦਾ ਜਿਹੜਾ ਮਾਸ ਛਕਦੇ ਹਨ। ਸਤਿਸ਼੍ਰੀ ਸ੍ਰੀ ਹਜ਼ੂਰ ਸਾਹਿਬ, ਇਹ ਜਿਹੜੀ ਇਹ ਬਿਰਾਦਾ ਚੱਲਦੀ ਆ ਰਹੀ ਹੈ ਪੁਰਾਤਨ, ਇੱਕ ਧਰਮ ਖਾਲਸਾ ਸ਼ਾਸਤਰ ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਸੀ ਕਿ ਅਕਾਲ ਤਖ਼ਤ ਸਾਹਿਬ ਵੀ ਇਹ ਕੁਝ ਹੁੰਦਾ ਸੀ। ਗੁਰੂ ਸਵਾਰ, ਇਹਦਾ ਅਸਲ ਵਿੱਚ ਮਾਸ ਖਾਣ ਦਾ ਮਤਲਬ ਇਹ ਹੈ ਕਿ ਨਿਹੰਗ ਸਿੰਘ ਛਕਦੇ ਹੈ, ਇਹਦਾ ਮਤਲਬ ਹੈ ਕਿ ਜਿਹਨੇ ਭਾਈ ਛਕਣਾ ਹੈ ਉਹਨੂੰ ਗੁਰੂ ਦੇ ਨਿਮਿਤ ਸੀਸ ਦੇਣ ਲਈ ਸਦਾ ਤਿਆਰ ਬਾਰ ਤਿਆਰ ਰਹਿਣਾ ਹੈ, ਨਾ ਕਿ ਖਾ ਪੀ ਕੇ ਜਬਾਨ ਦਾ ਚਸਕਾ ਹੋਵੇ, ਖਾਂਦਾ ਪੀਂਦਾ ਰਹੇ, ਨਿਹੰਗ ਸਿੰਘਾਂ 'ਚ ਦਾਖਲ ਰਹੇ, ਰਾਜ ਰਾਜ ਖਾਵੇ। ਜਿੱਦਣ ਲੋੜ ਪੈ ਗਈ ਸੀਸ ਦੇਣ ਦੀ, ਕੋਈ ਜੰਗ ਜੁੰਗ ਹੋ ਗਿਆ, ਉਸ ਦਿਨ ਬਾਣੇ ਲਾ ਕੇ ਰੱਖ ਦੇਵੇ ਵੀ ਮੈਂ ਤਾਂ ਸਿੱਖ ਹੀ ਨਹੀਂ ਹਾਂ। ਇਹ ਸ਼ਗਨ ਛਕਾਉਣ ਦਾ ਮਤਲਬ ਹੁੰਦਾ ਹੈ ਵੀ ਸਦਾ ਖਾਲਸੇ ਨੇ ਤਿਆਰ ਭਾਵ ਤਿਆਰ ਰਹਿਣਾ ਹੈ, ਤੇ ਜਦੋਂ ਸਿੱਖਾਂ ਦੇ ਕਿਤੇ ਮੰਨ ਲਓ ਭੀੜ ਬਣ ਗਈ, ਕੋਈ ਚਾਰਾ ਨਹੀਂ ਰਹਿ ਗਿਆ ਪ੍ਰਾਣ ਬਚਾਉਣ ਦਾ, ਕੋਈ ਕਿਉਂਕਿ ਸ਼ਸਤਰਧਾਰੀ ਨੂੰ ਹੋ ਕੇ ਰਹਿਣਾ ਹੈ, ਜੰਗ ਜੋ ਦੁਕਾਨਾਂ ਭੁੱਖ ਤੇ ਲੱਗਦੀ ਹੈ, ਉਸ ਵਕਤ ਕੋਈ ਚਾਰਾ ਕੋਈ ਚੀਜ਼ ਕੋਲ ਨਹੀਂ ਰਹਿ ਗਈ, ਕੋਈ ਅੰਨ ਜਾਲ ਨਹੀਂ ਰਹਿ ਗਿਆ, ਉਸ ਵਕਤ ਆਪਣੇ ਪ੍ਰਾਣ ਨੂੰ ਬਚਾਉਣ ਵਾਸਤੇ ਇਹ ਕਾਰਜ ਕਰਨਾ ਹੈ। ਇਹ ਤੇ ਸਤਿਗੁਰੂ ਜੀ ਨੇ ਕਿਹਾ ਵੀ ਭਾਈ ਸ਼ਤ, ਕਿਉਂਕਿ ਸਿੱਖ ਛਤਰੀ ਦਾ ਰੂਪ ਹਨ, ਛਤਰੀ ਹੁੰਦਾ ਹੈ ਜੰਗ ਯੁੱਧ ਕਰਨ ਵਾਲਾ, ਤੇ ਛਤਰੀ ਇਹ ਕਾਰਜ ਸਾਰੇ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਵੀ ਭਾਈ ਕੁੱਠਾ ਨਹੀਂ ਖਾਣਾ ਹੈ, ਕੁੱਠੇ ਨੂੰ ਬੱਜਰ ਗ੍ਰਹਿ ਤੇ ਲਿਖਿਆ ਹੈ, ਕੁੱਠਾ ਕਹਿੰਦੇ ਹਨ ਜਿਹੜੇ ਮੁਸਲਮਾਨ ਕਲਮਾ ਪੜ ਕੇ ਕੋਈ ਕਿਸੇ ਜੀਵ ਨੂੰ ਜਵਾਹ ਕਰਦੇ ਹਨ, ਉਹਦਾ ਸੀਸ ਕੱਢਦੇ ਹਨ, ਤੇ ਉਹਨੂੰ ਕਹਿੰਦੇ ਹੈ ਕੁੱਠਾ। ਗੁਰੂ ਜੀ ਨੇ ਕਿਹਾ ਵੀ ਕੁੱਠਾ ਖਾਣਾ ਬੱਜਰ ਗ੍ਰਹਿ ਹੈ, ਭਾਈ ਜਿਹੜੇ ਗੁਰੂ ਦਾ ਖਾਲਸਾ ਹੈ ਛਤਰੀ ਰੂਪ ਹੈ, ਉਹ ਝਟਕੇ ਦਾ ਉਹਨੂੰ ਮਾਸ ਖਾਣਾ ਯੋਗ ਹੈ। ਜਿਹੜਾ ਮੁਰਦੇ, ਕੋਈ ਮੁਰਦਾ ਮਰਿਆ ਹੋਵੇ ਜੀਵ, ਤੇ ਜਿਹੜਾ ਕੁੱਠਾ ਖਾਣਾ ਹੈ ਹਲਾਲ ਹੋਇਆ ਮੁਸਲਮਾਨ ਨਾਲ, ਉਹਦੇ ਤੇ ਨੇੜੇ ਵੀ ਨੀ ਭਾਈ ਜਾਣਾ ਹੈ ਖਾਲਸੇ ਨੇ। ਕੇਸਾਂ ਦੀ ਐਸੀ ਪ੍ਰਤਪਾਲਣਾ ਕਰਨੀ ਹੈ, ਕਦੀ ਜਿਹੜੇ ਢਿੱਲ ਨਹੀਂ ਕਰਨੀ ਹੈ, ਗੁਰੂ ਦੀ ਸਿੱਖਿਆ ਹੈ ਵੈਸੇ ਤੇ ਨਿੱਤ ਹੀ ਜਿਹੜਾ ਨਿੱਤ ਕੇਸੀ ਇਸ਼ਨਾਨ ਕਰਨਾ ਯੋਗ ਹੈ ਸਿੱਖ ਨੂੰ, ਜੇ ਨਿੱਤ ਨਹੀਂ ਤੇ ਕਹਿੰਦੇ ਹਫ਼ਤੇ ਦੋ ਦਿਨ ਚੌਥੇ ਦਿਨ ਜਿਹੜਾ ਕੇਸੀ ਇਸ਼ਨਾਨ ਕਰਨਾ ਯੋਗ ਹੈ, ਕੇਸਾਂ ਦੀ ਪ੍ਰਤਪਾਲਣਾ ਕਰਨੀ ਹੈ, ਦੋਵੇਂ ਟਾਈਮ ਕੰਘਾ ਕਰਨਾ ਹੈ ਦਿਨ ਵਿੱਚ, ਗੁਰੂ ਦਾ ਸਿੱਖ ਹੈ ਉਹ ਉਸਤਰੇ ਨਾਲ ਕੈਂਚੀ ਨਾਲ ਕਿਸੇ ਵੀ ਸਰੀਰ ਦਾ ਰੋਮ ਨਾ ਕੱਟੇ ਬਿਲਕੁਲ,
ਵਿਤਰਨ ਕਰਨ ਸੋ ਛੋਰਨ ਕਰਨੋ।
ਗੱਲਾਂ ਦੇ ਨਿਮਿਤ ਭੋਜਨ ਦਿਓ, ਸ਼ਰਾਧ ਕਰਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਸ਼ਰਾਧ ਕਰਮ ਕਰਨੇ, ਜਨੇਊ ਪਾਉਣੇ, ਟਿੱਕੇ ਲਾਉਣੇ, ਤੋਤੀਆਂ ਦੇੜ ਬੰਨਣੀਆਂ, ਇਹ ਸਾਰੇ ਖਾਲਸਾ ਪੰਥ ਜੀ ਤੁਸਾਂ ਨੇ ਛੱਡ ਦੇਣੇ ਹਨ।
ਰੱਖਿਓ ਧਿਆਨ ਸੋ ਮਦ ਗੁਰ ਚਰਨੋ,
ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਸਦਾ ਧਿਆਨ ਰੱਖਣਾ ਹੈ ਖਾਲਸਾ ਜੀ।
ਪਰ ਔਰ ਜੋ ਖੋਟੇ ਰਾਹੇ,
ਜੇ ਕੋਈ ਭੁੱਲ ਭੁਲੇਖੇ ਖੋਟੇ ਰਾਹ ਤੇ ਪੈ ਵੀ ਜਾਵੇ, ਗੁਰੂ ਦਾ ਸਿੱਖ ਬਣਿਆ ਹੋਇਆ ਹੋਇਆ, ਗੁਰੂ ਜੀ ਕਹਿੰਦੇ ਮੈਨੂੰ ਤਨਖਾਹ ਲਾਉਣੀ ਹੈ, ਇਹੀ ਖਾਲਸੇ ਦਾ ਨਿਯਮ ਹੈ। ਜਿਹੜਾ ਉਹਨੂੰ ਆਪਣਾ ਬੰਦਾ ਸਮਝ ਕੇ ਤਨਖਾਹ ਨਹੀਂ ਲਾਵੇਗਾ, ਉਹ ਦੂਣਾ ਤੀਣਾ ਤਨਖਾਹੀਆ ਹੋਵੇਗਾ, ਉਹਨੂੰ ਗੁਰੂ ਘਰ ਲੇਖਾ ਦੇਣਾ ਪੈਂਦਾ ਹੈ। ਫਿਰ ਕਿਰਪਾ ਕਰੋ ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕਰੋ ਤੇ ਸਾਨੂੰ ਤੁਸੀਂ ਸਿਖਾਓ। ਤੇ ਜਦੋਂ ਸਤਿਗੁਰ ਜੀ ਨੇ ਇਸ ਤਰ੍ਹਾਂ ਕਿਹਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਨੇ ਕਿਹਾ, ਸਤਿਗੁਰ ਜੀ ਤੁਸਾਂ ਨੇ ਸਾਨੂੰ ਅੰਮ੍ਰਿਤ ਦਿੱਤਾ ਹੈ ਸੀਸ ਦੇ ਵੱਟੇ, ਅਸੀਂ ਸੀਸ ਦੇ ਕੇ ਅੰਮ੍ਰਿਤ ਲਿਆ ਹੈ, ਤੁਸੀਂ ਕੀ ਵਾਰੋਗੇ, ਤੁਸੀਂ ਕੀ ਦਿਓਗੇ। ਗੁਰੂ ਜੀ ਨੇ ਕਿਹਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਅਸਾਨੇ ਧਰਮ ਦੀ ਖਾਤਰ ਪਿਤਾ ਦਾ ਬਲੀਦਾਨ ਦੇ ਦਿੱਤਾ ਹੈ, ਹੁਣ ਅਸੀਂ ਆਪਣਾ ਸਾਰਾ ਸਰਬੰਸੀ ਵਾਰ ਦਿਆਂਗੇ, ਆਪਣੀ ਮਾਤਾ ਵਾਰ ਦਿਆਂਗੇ, ਆਪਣੇ ਬੱਚੇ ਵਾਰ ਦਿਆਂਗੇ, ਆਪਣੇ ਮਹਿਲ ਵਾਰ ਦਿਆਂਗੇ, ਇੱਥੋਂ ਤੱਕ ਕਿ ਆਪਣਾ ਆਪ ਵੀ ਵਾਰ ਦਿਆਂਗੇ, ਅਸੀਂ ਸਰਬੰਸ ਸਾਰਾ ਕੁਰਬਾਨ ਕਰ ਦਿਆਂਗੇ। ਉਸ ਵਕਤ ਭਾਈ ਦਇਆ ਸਿੰਘ ਧਰਮ ਸਿੰਘ ਨੇ ਕਿਹਾ ਕਿ ਮਹਾਰਾਜ ਜੀ ਤੁਸੀਂ ਧੰਨ ਹੋ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਦੇ ਕਹਿਣੇ ਕਰਕੇ ਉਹੀ ਵਿਧੀ ਉਹਨਾਂ ਨੇ ਕੀਤੀ ਤੇ ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ।
ਪੰਜ ਭੁਜੰਗੀ ਜੋ ਭਏ,
ਉਸ ਵਕਤ ਕਹਿੰਦੇ ਨੇ ਪੰਜ ਭੁਜੰਗੀ ਭਾਈ ਦਇਆ ਸਿੰਘ ਧਰਮ ਸਿੰਘ ਜੋ ਹੋਏ ਸਨ,
ਗੁਰ ਉਨ ਤੇ ਪਾਹੁਲ ਲੀਨ,
ਮਹਾਰਾਜ ਨੇ ਆਪ ਸਤਿਗੁਰੂ ਜੀ ਨੇ ਵੀਰ ਆਸਨ ਲਾ ਕੇ ਨੀਵੇਂ ਹੋ ਕੇ ਅੰਮ੍ਰਿਤ ਦੀ ਦਾਤ ਲਈ।
ਚੌਪਈ ਵਹੀ ਵਰਤਾਰੇ ਭੁਜੰਗਣ ਵਰਤਾਇਓ, ਸੇਵਾ ਕਰਦੇ ਰਹੇ। ਫਿਰ ਜਦੋਂ ਗੁਰਦਾ ਗੱਦੀ ਬਖਸ਼ੀ ਹੈ, ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਟੇਕਿਆ ਹੈ। ਇਹ ਗੁਰੂ ਚੇਲੇ ਦੀ ਰੀਤ, ਕਵੀ ਜੀ ਕਹਿੰਦੇ ਭਾਈ ਪਹਿਲਾਂ ਤੋਂ ਚੱਲਦੀ ਆਈ ਹੈ, ਅੱਜ ਉਹ ਗੁਰੂ ਜੀ ਨੇ ਉਹੀ ਕਲਾ ਵਰਤਾਈ ਹੈ ਦੁਬਾਰਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਿੱਖਾਂ ਪਾਸੋਂ ਖੰਡੇ ਦੀ ਧਾਰ ਤੇ ਅੰਮ੍ਰਿਤ ਜਿਹੜਾ ਹੈ ਉਹ ਪਾਨ ਕੀਤਾ। ਬੁੱਧਵਾਰ
ਦਾ ਦਿਨ ਸੀ, 1700 56 ਬਿਕਰਮੀ ਸੰਮਤ ਸੀ 1699 ਜਿਹੜੀ ਈਸਵੀ ਸੀ 31 ਮਾਰਚ ਸੀ ਉਸ ਵਕਤ ਖਾਲਸੇ ਪੰਥ ਦੀ ਜਿਹੜੀ ਉਤਪਤੀ ਹੋਈ। ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਜੀ ਨੇ ਕੈਪਟਨ ਬਾਈ ਨੂੰ ਸੁਣਾਇਆ ਤੇ ਸਾਧ ਸੰਗਤ ਜੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਦੀ ਸਾਜਨਾ ਕਦੋਂ ਹੋਈ, ਕਿਉਂਕਿ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਪੈਦਾਇਸ਼ ਕਦੋਂ ਗੁਰੂ ਜੀ ਨੇ ਕੀਤੀ ਤੇ ਕਿਵੇਂ ਕੀਤੀ। ਮਹਾਰਾਜ ਜੀ ਕਿਰਪਾ ਕਰਨ ਸਤਿਗੁਰੂ ਜੀ ਦੀ ਕਥਾ ਕਰਦਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਕਿਉਂਕਿ ਪ੍ਰਸੰਗ ਪੂਰਾ ਕਰਨਾ ਸੀ ਜਿਸ ਕਰਕੇ ਸਮਾਂ ਵੱਧ ਲੱਗ ਹੈ। ਭੁੱਲਾਂ ਚੁਗਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਥਾ ਕਰਦਾ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਹੈ। ਭੁੱਲਾਂ ਚੁਗਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਸਾਲ 52 ਪਰ 17 ਸਹੀ ਬੁੱਧਵਾਰ ਵਿਸਾਖੇ ਪੰਥ ਉਤਪਤ ਭਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਜੁਤ ਹੈ ਬਾਰ ਬ੍ਰਹਮ ਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹਰ ਵੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਅਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਕਰਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਧਰ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰਬਾਇ ਉਤਾਰਨ ਹਾਰ ਕਰਾਰ ਦਾ ਬ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ